ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਉ ਅਵਗੁਣ ਛੋਡ ਗੁਣਾ ਕਉ ਧਾਵੋ ਕਰ ਅਵਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਓ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿਖੇ ਸੁਭਾਏ ਮਾਨ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਅਤਿਅੰਤ ਵੱਡੇ ਭਾਗ ਸਾਡੇ ਗਰੀਬ ਨਿਮਾਣੇ ਕਲਯੁਗੀ ਜੀਵਾਂ ਦੇ ਜਾਗੇ ਜੋ ਸਤਿਗੁਰਾਂ ਨੇ ਅਪਾਰ ਅਪਾਰ ਤਰਸ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਵਿਸ਼ੇਸ਼ ਕਰਕੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਿੱਥੇ ਦਰਸ਼ਨ ਇਸ਼ਨਾਨ ਦੀਆਂ ਦਾਤਾਂ ਉੱਥੇ ਖਾਲਸਾ ਜੀ ਪਾਵਨ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ ਜੋ ਅੱਜ ਹੁਕਮਨਾਮੇ ਦੀ ਦਾਤ ਸਾਡੀ ਗਰੀਬਾਂ ਦੀ ਨਿਮਾਣਿਆਂ ਦੀ ਝੋਲੀ ਪਾ ਕੇ ਸਾਨੂੰ ਸੁੱਤਿਆਂ ਹੋਇਆਂ ਨੂੰ ਹਲੂਣ ਕੇ ਜਗਾਇਆ ਹੈ, ਆਤਮਕ ਨੀਂਦ ਦੇ ਵਿੱਚੋਂ ਉਭਾਰਿਆ ਅਤੇ ਸਾਨੂੰ ਰਾਹ ਵਿਖਾਇਆ ਕਿ ਤੇਰੇ ਜੀਵਨ ਦਾ ਮਨੋਰਥ ਕੀ ਹੈ ਅਤੇ ਇਹ ਮਨੋਰਥ ਸਿੱਧ ਕਿਵੇਂ ਹੋਣਾ ਹੈ। ਵੇਖੀਂ ਕਿਤੇ ਰਾਹ ਭਟਕ ਨਾ ਜਾਵੀਂ, ਭੁੱਲ ਨਾ ਜਾਵੀਂ, ਆਪਣੇ ਜੀਵਨ ਦੇ ਮਨੋਰਥ ਨੂੰ ਪ੍ਰਾਪਤ ਕਰਨ ਵਾਸਤੇ ਪ੍ਰੇਰਨਾ ਵੀ ਦਿੱਤੀ ਅਤੇ ਕੇਵਲ ਪ੍ਰੇਰਨਾ ਹੀ ਨਹੀਂ ਬਲਕਿ ਮਹਾਰਾਜ ਨੇ ਬਾਹੋਂ ਪਕੜ ਕੇ ਆਪਣੇ ਲੜ ਲਾ ਕੇ ਸੱਚ ਦੇ ਮਾਰਗ ਦੇ ਉੱਤੇ ਪਾਉਣ ਵਾਸਤੇ ਇਹ ਸਾਡੇ ਗਰੀਬਾਂ ਨਿਮਾਣਿਆਂ 'ਤੇ ਬੜਾ ਭਾਰੀ ਪਰ ਉਪਕਾਰ ਕੀਤਾ ਹੈ। ਸਾਧ ਸੰਗਤ ਜੀ, ਬੇਅੰਤ ਬੇਅੰਤ ਗੁਰਮੁਖ ਗੁਰਸਿੱਖ ਆਪ ਹਾਜ਼ਰੀਆਂ ਭਰ ਰਹੇ ਹੋ, ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਹੋ ਅਤੇ ਸਤਿਗੁਰੂ ਜੀ ਦੇ ਪਾਵਨ ਹੁਕਮ ਜਿੱਤੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸੁਣੇ, ਉੱਤੇ ਇਸ ਵੇਲੇ ਮੰਜੀ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਵਿਖੇ ਸਤਿਗੁਰਾਂ ਦੇ ਹੁਕਮ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨ ਵਾਸਤੇ ਜੁੜੇ ਹਾਂ। ਉੱਤੇ ਬੇਅੰਤ ਬੇਅੰਤ ਸੰਗਤਾਂ, ਕੁੱਲ ਦੁਨੀਆਂ ਦੇ ਵਿੱਚ ਵੱਸਦਾ ਗੁਰੂ ਕਾ ਸਿੱਖ ਜਿੱਥੇ ਵੀ ਕਿਤੇ ਬੈਠਾ ਹੋਇਆ ਹੈ, ਉਹ ਟੈਲੀਵਿਜ਼ਨ, ਇੰਟਰਨੈੱਟ ਇਤਿਆਦਿਕ ਦੇ ਮਾਧਿਅਮ ਦੇ ਰਾਹੀਂ, ਇਹਨਾਂ ਸਾਧਨਾਂ ਦੇ ਰਾਹੀਂ ਵੀ ਸਤਿਗੁਰੂ ਜੀ ਦੀ ਬਖਸ਼ਿਸ਼, ਗੁਰੂ ਕੀ ਕਿਰਪਾ ਦਾ ਪਾਤਰ ਬਣਨ ਵਾਸਤੇ ਨਾਮ ਬਾਣੀ ਦੇ ਪ੍ਰਵਾਹ ਦੇ ਵਿੱਚ ਆਨੰਦ ਮਾਣਨ ਲਈ, ਅੰਤਰਗਤ ਤੀਰਥ ਮਲ ਨਹਾਉ ਦੀਆਂ ਟੁੱਬੀਆਂ ਲਾਉਣ ਵਾਸਤੇ ਸਾਧ ਸੰਗਤ ਜੀ ਉਹ ਗੁਰੂ ਕੇ ਚਰਨਾ ਕਮਲਾਂ ਦੇ ਨਾਲ ਧਿਆਨ ਟਿਕਾਈ ਬੈਠਾ ਹੈ। ਸਭ ਤੋਂ ਪਹਿਲਾਂ ਇੱਕ ਤਰਲਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਈਏ। ਮਹਾਰਾਜ ਜੀ ਕਿਰਪਾ ਕਰੋ, ਸਾਡੀ ਗਰੀਬਾਂ ਨਿਮਾਣਿਆਂ ਦੀ ਹਾਜ਼ਰੀ ਤਨ ਦੇ ਨਾਲ ਨਾਲ ਮਨ ਕਰਕੇ ਵੀ ਆਪਣੇ ਚਰਨਾ ਕਮਲਾਂ ਦੇ ਵਿੱਚ ਲਵਾ ਲਓ। ਸਾਧ ਸੰਗਤ ਜੀ, ਅੱਜ ਕਿਉਂਕਿ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾਡਲੇ ਸਾਹਿਬਜ਼ਾਦੇ, ਸਾਡੇ ਬਾਬਿਆਂ ਦਾ ਅੱਜ ਜਨਮ ਦਿਹਾੜਾ ਹੈ। ਇਹ ਤਾਂ ਸਾਡੀ ਦੁਨਿਆਵੀ ਬੋਲੀ ਹੈ ਨਾ, ਵੈਸੇ ਗੁਰੂ ਕੀ ਬਾਣੀ ਦੇ ਤਾਂ ਐਸੇ ਮਹਾਂਪੁਰਖਾਂ ਵਾਸਤੇ ਬਚਨ ਹਨ, ਜਨਮ ਮਰਨ ਦੋਹੋਂ ਹੂੰ ਮੈਂ ਨਾ ਹੀ, ਜਨ ਪਰ ਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕੇ ਸ਼ਬਦ ਦੀ ਵਿਚਾਰ ਔਰ ਆਪਣੇ ਬਾਬਿਆਂ ਦੇ ਦਰਸ਼ਨ ਵੀ ਸੁਰਤ ਕਰਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਕਰੀਏ। ਆਓ ਸਤਿਗੁਰਾਂ ਦੀ ਬਾਣੀ ਦੇ ਨਾਲ, ਅੰਮ੍ਰਿਤ ਬਚਨਾਂ ਦੇ ਨਾਲ ਵਿਚਾਰ ਦੀ ਸਾਂਝ ਪ੍ਰਾਰੰਭ ਕਰੀਏ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਰਾਗ ਸੋਰਠ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਨੇ ਇਹ ਚੌਪ ਦਾ ਸ਼ਬਦ ਅੱਜ ਸਾਡੀ ਝੋਲੀ ਹੁਕਮਨਾਮੇ ਦੇ ਰੂਪ ਵਿੱਚ ਪਾਇਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 598 ਉੱਪਰ ਇਹ ਗੁਰੂ ਕਾ ਪਾਵਨ ਸ਼ਬਦ ਸੋਭਨੀਕ ਹੈ। ਅਤੇ ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਡੇ ਜੀਵਨ ਮਨੋਰਥ ਦੇ ਬਾਬਤ ਸਾਨੂੰ ਸੁਚੇਤ ਕੀਤਾ, ਫਿਰ ਨਾਲ ਸਾਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਵੇਖੀਂ ਕਿਤੇ ਤਿਲਕ ਨਾ ਜਾਵੀਂ, ਭਟਕ ਨਾ ਜਾਵੀਂ, ਆਪਣੇ ਮਾਰਗ ਤੋਂ ਡੋਲ ਨਾ ਜਾਵੀਂ। ਅਤੇ ਨਾਲ ਫਿਰ ਸਾਨੂੰ ਪ੍ਰੇਰਨਾ ਕਰਦਿਆਂ ਹੋਇਆਂ ਸਾਡੀ ਬਾਂਹ ਪਕੜ ਕੇ ਸਾਨੂੰ ਸੱਚ ਦੇ ਮਾਰਗ 'ਤੇ ਜੀਵਨ ਦੇ ਮਨੋਰਥ ਦੀ ਪੂਰਤੀ ਵਾਸਤੇ ਆਪ ਹੀ ਕਿਰਪਾ ਵਰਤਾ ਕੇ ਆਪਣੀ ਬਖਸ਼ਿਸ਼ ਦੇ ਨਾਲ ਨਿਵਾਜਿਆ ਹੈ। ਆਓ ਮੇਰੇ ਹਜੂਰ ਬਖਸ਼ਿਸ਼ਾਂ ਕਰਦੇ ਹਨ ਜੀ।
ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਸਤਸੰਗਤ ਜੀ, ਜਲ ਨਿਧ ਦੇ ਗੁਰਬਾਣੀ ਦੇ ਵਿੱਚ ਤਿੰਨ ਅਰਥ ਆਏ ਨੇ। ਜਲ ਨਿਧ ਸਾਗਰ ਨੂੰ ਵੀ ਕਿਹਾ ਹੈ, ਜਲ ਨਿਧ ਬੱਦਲਾਂ ਨੂੰ ਵੀ ਕਿਹਾ ਹੈ, ਅਤੇ ਜਲ ਨਿਧ ਅੰਮ੍ਰਿਤ ਨੂੰ ਵੀ ਕਿਹਾ ਹੈ, ਨਾਮ ਅੰਮ੍ਰਿਤ। ਇੱਥੇ ਸਤਿਗੁਰਾਂ ਨੇ ਆਪ ਹੀ ਜਲ ਨਿਧ ਦਾ ਅਰਥ ਸਪਸ਼ਟ ਕਰ ਦਿੱਤਾ ਹੈ। ਹਜ਼ੂਰ ਕਹਿੰਦੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਇਹ ਜੀਵਨ ਦਾ ਮਨੋਰਥ ਹੈ ਸਾਡਾ ਕਿ ਐ ਜੀਵ, ਇਸ ਸੰਸਾਰ ਵਿੱਚ ਤੂੰ ਕਿਉਂ ਆਇਆ ਹੈ? ਭਲਿਆ ਲੋਕਾ, ਕੀ ਇਸ ਜਗਤ ਦੇ ਵਿੱਚ ਤੂੰ ਮਾਇਆ ਦੇ ਭੋਗ ਭੋਗਣ ਆਇਆ ਹੈ? ਕੀ ਇਸ ਸੰਸਾਰ ਵਿੱਚ ਤੂੰ ਇਸ ਲਈ ਆਇਆ ਸੀ ਕਿ ਤੂੰ ਕੋਈ ਪਦਵੀ ਪ੍ਰਾਪਤ ਕਰ ਲਵੇਂ, ਤੂੰ ਕੋਈ ਵੱਡਾ ਮਕਾਨ ਬਣਾ ਲਵੇਂ, ਜਾਂ ਫਿਰ ਕੋਈ ਦੁਨਿਆਵੀ ਸੰਸਾਰ ਦੇ ਚਸਕੇ ਅਤੇ ਰਸਕਸ ਪੂਰੇ ਕਰ ਲਵੇਂ? ਹਜ਼ੂਰ ਕਹਿੰਦੇ ਨੇ, ਵੇਖ, ਇਸ ਜਗਤ ਵਿੱਚ ਤੇਰੇ ਆਉਣ ਦਾ ਜਿਹੜਾ ਪ੍ਰਯੋਜਨ ਹੈ ਉਹ ਹੈ ਜਲ ਨਿਧ, ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਨੀ। ਆਪ ਹੀ ਅਰਥ ਸਪਸ਼ਟ ਕਰਦਿਆਂ ਹਜ਼ੂਰ ਕਹਿੰਦੇ ਨੇ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਦੱਸ ਦਿੱਤਾ ਕਿ ਜਿਹਨੂੰ ਜਲ ਨਿਧ ਕਿਹਾ ਹੈ ਨਾ, ਉਹੀ ਅੰਮ੍ਰਿਤ ਹੈ। ਨਾਮ ਅੰਮ੍ਰਿਤ ਜੀਵਨ ਦਾ ਮਨੋਰਥ ਹੈ। ਰੋਜ਼ ਰਹਿਰਾਸ ਸਾਹਿਬ ਜੀ ਦੇ ਵਿੱਚ ਇਹ ਬਚਨ ਆਪਾਂ ਪੜ੍ਹਦੇ ਅਤੇ ਸੁਣਦੇ ਹਾਂ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੀਵਨ ਦਾ ਮਨੋਰਥ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਜੀਵਨ ਦਾ ਮਨੋਰਥ ਹੈ। ਹਜ਼ੂਰ ਕਹਿੰਦੇ ਨੇ, ਜਿਸ ਜਲ ਨਿਧ ਕਾਰਨ, ਜਿਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਤੁਮ ਜਗ ਆਏ। ਹੇ ਪ੍ਰਾਣੀਓ, ਆਪਾਂ ਸਾਰੇ ਇਸ ਜਗਤ ਵਿੱਚ ਆਏ ਹਾਂ, ਸੋ ਅੰਮ੍ਰਿਤ, ਉਹ ਨਾਮ ਅੰਮ੍ਰਿਤ, ਉਹ ਸਚਿਆਰ ਪਦਵੀ ਦੀ ਦਾਤ ਦੇਣ ਵਾਲੀ ਉਹ ਜਿਹੜੀ ਦਾਤ ਹੈ, ਜਿਸ ਨਾਮ ਦੇ ਆਸਰੇ ਸਾਰਾ ਖੰਡ ਬ੍ਰਹਿਮੰਡ ਬਣਿਆ, ਜਿਸ ਨਾਮ ਦੇ ਆਸਰੇ ਸਾਰਾ ਜਗਤ ਟਿਕਿਆ ਅਤੇ ਚੱਲਦਾ ਪਿਆ ਹੈ, ਉਹ ਨਾਮ ਅੰਮ੍ਰਿਤ ਦੀ ਦਾਤ ਹਜ਼ੂਰ ਕਹਿੰਦੇ ਨੇ, ਗੁਰ ਪਾਹੀ ਜੀਓ, ਉਹ ਗੁਰੂ ਦੇ ਕੋਲ ਹੈ। ਇਹ ਤੋਂ ਤਿੰਨ ਚੀਜ਼ਾਂ ਸਪਸ਼ਟ ਹੋ ਗਈਆਂ। ਪਹਿਲੀ ਗੱਲ ਕਿ ਐ ਬੰਦੇ, ਇਸ ਜਗਤ ਵਿੱਚ ਆਉਣ ਦਾ ਤੇਰਾ ਪ੍ਰਯੋਜਨ ਹੈ ਨਾਮ ਅੰਮ੍ਰਿਤ ਦੀ ਪ੍ਰਾਪਤੀ, ਅਤੇ ਦੂਜੀ ਗੱਲ ਕਿ ਉਹ ਜਿਹੜੀ ਨਾਮ ਅੰਮ੍ਰਿਤ ਦੀ ਦਾਤ ਹੈ ਨਾ, ਉਹ ਪਿਆਰਿਆ ਗੁਰੂ ਦੇ ਕੋਲੋਂ ਮਿਲਣੀ ਹੈ, ਉਹ ਦਾਤ ਗੁਰੂ ਦੇ ਕੋਲ ਹੈ, ਗੁਰੂ ਨਾਮ ਦਾ ਦਾਤਾ ਹੈ। ਅਤੇ ਤੀਜੀ ਗੱਲ ਮੇਰੇ ਹਜ਼ੂਰ ਨੇ ਨਾਲ ਸਾਨੂੰ ਇਹ ਸਮਝਾਈ ਹੈ ਕਿ ਭਲਿਆ ਪੁਰਖਾ, ਨਾਮ ਅੰਮ੍ਰਿਤ ਦੀ ਦਾਤ ਵਾਸਤੇ ਗੁਰੂ ਦੇ ਅੱਗੇ ਜਾਚਨਾ ਕਰਨੀ, ਇਹ ਤੇਰੇ ਜੀਵਨ ਦਾ ਅਸਲ ਕੰਮ ਹੈ, ਅਤੇ ਜਿਹੜਾ ਤੂੰ ਬਾਕੀ ਹੋਰ ਕੁਝ ਕਰੀ ਫਿਰਦਾ ਨਾ, ਉਹ ਤੇਰੇ ਕੰਮ ਨਹੀਂ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਜੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤੇ ਸਾਧ ਸੰਗਤ ਜੀ, ਭਗਤ ਕਬੀਰ ਜੀ ਨੇ ਬੜੀ ਕਿਰਪਾ ਕੀਤੀ ਹੈ ਤੇ ਫੁਰਮਾਨ ਕਰਦੇ ਨੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਆਪ ਜਿਹੜੇ ਸਿਆਣੇ ਹੋ, ਭਲੀ ਪ੍ਰਕਾਰ ਜਾਣਦੇ ਹੋ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਇਹਦੇ ਬਾਰੇ ਨਾ ਚੰਗੀ ਤਰ੍ਹਾਂ ਪਤਾ ਹੋਵੇ। ਪੁਰਾਣੇ ਜ਼ਮਾਨੇ ਦੇ ਵਿੱਚ ਮਾਵਾਂ ਨੇ ਬੱਚੇ ਨੂੰ ਸੌਦਾ ਲੈਣ ਲਈ ਕਿਸੇ ਹੱਟੀ 'ਤੇ ਘੱਲਣਾ, ਬੱਚੇ ਨੇ ਬੜੀ ਖੁਸ਼ੀ ਨਾਲ ਜਾਣਾ, ਕਿਉਂਕਿ ਹੱਟੀ ਵਾਲਾ ਭਾਈ ਦੁਕਾਨਦਾਰ ਸੌਦਾ ਦੇਣ ਤੋਂ ਬਾਅਦ ਉਸ ਬੱਚੇ ਨੂੰ ਝੂੰਗਾ ਦਿੰਦਾ ਸੀ, ਕੋਈ ਗੁੜ ਦੇ ਦੇਣਾ ਮਾਸਾ, ਫਿਰ ਆ ਬਾਅਦ ਵਿੱਚ ਟੌਫੀਆਂ ਕੈਂਡੀਆਂ ਆ ਗਈਆਂ, ਗੱਟੇ ਕਹਿੰਦੇ ਸਨ ਪੁਰਾਣੇ ਸਮੇਂ ਵਿੱਚ। ਸਾਧ ਸੰਗਤ ਜੀ, ਉਹ ਬੱਚਾ ਦੌੜ ਕੇ ਜਾਂਦਾ ਸੀ ਸੌਦਾ ਲੈਣ, ਮਾਂ ਦੇ ਆਖੇ ਲੱਗਦਾ ਸੀ ਇਸ ਲਾਲਚ ਵਿੱਚ ਕਿ ਮੈਨੂੰ ਕੁਝ ਮਿੱਠਾ ਖਾਣ ਵਾਸਤੇ ਝੂੰਗੇ ਦੇ ਵਿੱਚ ਮਿਲੇਗਾ। ਪਰ ਕਈ ਵਾਰ ਕੀ ਹੋਣਾ ਕਿ ਬੱਚੇ ਨੇ ਸੌਦਾ ਲੈਣ ਜਾਣਾ ਅਤੇ ਝੂੰਗੇ ਦੇ ਚਾਹ ਦੇ ਵਿੱਚ ਇੰਨਾ ਮਨ ਉੱਧਰ ਲੱਗ ਜਾਣਾ ਕਿ ਉਹਨੇ ਉਹ ਮਿੱਠੇ ਦੇ ਚਾਹ ਦੇ ਵਿੱਚ ਥੋੜ੍ਹਾ ਜਿਹਾ ਗੁੜ ਜਾਂ ਕੋਈ ਗੱਟਾ ਮਿਲ ਗਿਆ, ਉਹਨੂੰ ਖਾਂਦੇ ਖਾਂਦੇ ਨਹੀਂ ਚੇਤਾ ਭੁਲਾ ਦੇਣਾ ਸੌਦੇ ਦਾ ਅਤੇ ਘਰ ਨੂੰ ਖਾਲੀ ਹੱਥ ਹੀ ਆ ਜਾਣਾ। ਅੱਗੋਂ ਮਾਂ ਨੇ ਪੁੱਛਿਆ ਸੌਦਾ ਕਿੱਥੇ ਈ, ਫਿਰ ਉਹਨੂੰ ਚੇਤਾ ਆਇਆ ਕਿ ਸੌਦਾ ਤਾਂ ਮੈਂ ਦੁਕਾਨ 'ਤੇ ਹੀ ਹੱਟੀ 'ਤੇ ਹੀ ਭੁੱਲ ਆਇਆ। ਅਤੇ ਸਾਧ ਸੰਗਤ ਜੀ ਫਿਰ ਬੜਾ ਭਾਰੀ ਪਛਤਾਵਾ ਹੁੰਦਾ ਕਿ ਮੈਂ ਨਿੱਕੇ ਜੇ ਲਾਲਚ ਦੇ ਬਦਲੇ ਅਸਲ ਕੰਮ ਜਿਹੜਾ ਸੀ ਉਹ ਭੁਲਾ ਦਿੱਤਾ। ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਬੰਦਿਆ, ਨਾਮ ਅਸਲ ਦੇ ਵਿੱਚ ਸੌਦਾ ਹੈ। ਆਹ ਜਿਹੜੀਆਂ ਮਾਇਆ ਦੀਆਂ ਖੇਡਾਂ ਨੇ ਨਾ, ਘਰ ਕਾਰ ਦੁਨਿਆਵੀ ਪਦਵੀਆਂ, ਸੰਸਾਰ ਦੇ ਮਾਇਆ ਦੇ ਭੋਗ ਪਦਾਰਥ ਵਡਿਆਈਆਂ, ਇਹ ਜੋ ਕੁਝ ਵੀ ਹੈ ਇਹ ਸਾਰੇ ਦਾ ਸਾਰਾ ਤਿਨਕਾ ਮਾਤਰ ਗੋੜ ਹੈ, ਭੋਰਾ ਜਿੰਨਾ ਇਹ ਝੂੰਗਾ ਹੈ। ਅਸਲ ਸੌਦਾ ਤਾਂ ਨਾਮ ਹੈ। ਔਰ ਕਬੀਰ ਸਾਹਿਬ ਜੀ ਸਾਨੂੰ ਚੇਤਾਵਨੀ ਦੇ ਕੇ ਕਹਿੰਦੇ, ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿਨਕੋ ਗੁੜ ਲੈ ਖਾਏ। ਇਹ ਜਿਹੜੇ ਦੁਨੀਆਂ ਦੇ ਭੋਗ ਨੇ ਇਹ ਤਾਂ ਤਿਨਕਾ ਮਾਤਰ ਗੁੜ ਹੈ, ਝੂੰਗਾ ਹੈ, ਕਿਤੇ ਝੂੰਗੇ ਦੇ ਵਿੱਚ ਲੱਗ ਕੇ ਸੌਦਾ ਨਾ ਛੱਡ ਜਾਵੀਂ। ਝੂੰਗਾ ਆਪਣੇ ਆਪ ਵਿੱਚ ਮਾੜਾ ਨਹੀਂ, ਮਾਇਆ ਦੇ ਭੋਗ ਆਪਣੇ ਆਪ ਵਿੱਚ ਮਾੜੇ ਨਹੀਂ, ਬਾਸ਼ਰਤੇ ਕਿ ਸੌਦੇ ਦਾ ਚੇਤਾ ਨਾ ਭੁੱਲ ਜਾਵੇ। ਜੇ ਸੌਦੇ ਦਾ ਚੇਤਾ ਹੈ, ਕਿਰਤ ਕਰਦਿਆਂ ਨਾਮ ਜਪੀਏ, ਵੰਡ ਕੇ ਛਕੀਏ, ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਉਹ ਜੋ ਗੁਰੂ ਨੇ ਸਾਨੂੰ ਜੁਗਤ ਦੱਸੀ ਹੈ ਨਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਮਹਾਰਾਜ ਜੀ ਕਹਿੰਦੇ ਨੇ ਵੇਖ ਇਹ ਜੁਗਤ ਕੀ ਹੈ, ਜੰਗਲਾਂ ਵਿੱਚ ਨਹੀਂ ਜਾਣਾ, ਉਲਟੇ ਨਹੀਂ ਲਟਕਣਾ, ਕੋਈ ਕਿਸੇ ਤਰ੍ਹਾਂ ਦੇ ਔਖੇ ਤਪ ਨਹੀਂ ਕਰਨੇ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਬਸ ਨਾਮ ਚਿੱਤ ਰੱਖਣਾ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਹਰ ਵੇਲੇ ਨਾਮ ਚਿੱਤ ਰੱਖੇ, ਸੌਦੇ ਦਾ ਚੇਤਾ ਰੱਖੇ ਅਤੇ ਝੂੰਗੇ ਦਾ ਵੀ ਆਨੰਦ ਮਾਣ, ਪਰ ਇਹ ਨਾ ਹੋਵੇ ਸੌਦਾ ਭੁੱਲ ਜਾਵੇ ਅਤੇ ਝੂੰਗੇ ਵਿੱਚ ਲੱਗਾ ਬਾਅਦ ਵਿੱਚ ਪਛਤਾਉਣਾ ਪੈ ਜਾਏ। ਇਹ ਮਹਾਰਾਜ ਜੀ ਸਾਨੂੰ ਚਿਤਾਰਦੇ ਪਏ ਨੇ। ਭਾਈ ਗੁਰੂ ਕਿਹਾ, ਸਿੱਖਾ ਤੂੰ ਨਾਮ ਦੀ ਪ੍ਰਾਪਤੀ ਵਾਸਤੇ ਜਗਤ ਵਿੱਚ ਆਇਆ ਹੈ, ਤੇਰਾ ਅਸਲ ਮਕਸਦ ਹੈ ਜੀਵਨ ਮੁਕਤੀ ਦੀ ਦਾਤ ਲੈਣੀ, ਸਦਾ ਜੀਵਨ ਦੇਣ ਵਾਲਾ ਜੋ ਨਾਮ ਅੰਮ੍ਰਿਤ ਹੈ ਉਹ ਪ੍ਰਾਪਤ ਕਰਨਾ। ਅਤੇ ਉਹ ਪ੍ਰਾਪਤ ਹੋਣਾ ਕਿੱਥੋਂ ਹੈ, ਉਹ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਣਾ। ਇਸੇ ਕਰਕੇ ਵਾਰ ਵਾਰ ਮੰਗਲਾਚਾਰ ਉਹ ਆਉਂਦਾ ਹੈ ਨਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਜੋ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਜੀ।
ਛੋਡੋ ਵੇਸ ਭੀਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਈ ਵਾਰ ਬੰਦਾ ਚੱਲ ਤਾਂ ਪੈਂਦਾ ਇਸ ਮਾਰਗ ਤੇ ਕਿ ਮੈਂ ਨਾਮ ਦੀ ਪ੍ਰਾਪਤੀ ਲਈ ਚੱਲਿਆ, ਮੈਂ ਮੁਕਤ ਅਵਸਥਾ ਪਾਉਣ ਵਾਸਤੇ ਚੱਲਿਆ, ਪਰ ਸਾਧ ਸੰਗਤ ਜੀ ਇਹ ਮਾਰਗ ਬੜਾ ਹੀ ਬਿਖੜਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਚਾਲ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਇਤ ਮਾਰਗ ਜਾਣਾ। ਕੋਈ ਵੀ ਮਨੁੱਖ ਧਰਮ ਦੇ ਮਾਰਗ 'ਤੇ ਚੱਲੇਗਾ, ਮਨ ਦੀ ਸਾਧਨਾ ਦੇ ਮਾਰਗ 'ਤੇ ਚੱਲੇਗਾ, ਸੁਭਾਵਿਕ ਜੀ ਗੱਲ ਹੈ ਕਿ ਲੋਕ ਉਹਦਾ ਆਦਰ ਕਰਨਗੇ, ਲੋਕ ਉਹਦਾ ਸਨਮਾਨ ਕਰਨਗੇ। ਫਿਰ ਉਹ ਮਨੁੱਖ ਉਸ ਸਨਮਾਨ ਨੂੰ ਪ੍ਰਾਪਤ ਕਰਕੇ ਹਉਮੈ ਵਸ ਵੀ ਹੋ ਜਾਂਦਾ ਹੈ, ਸੂਖਮ ਰੂਪ ਵਿੱਚ ਹੀ ਸਹੀ, ਅਤੇ ਉਹਦੇ ਮਨ ਨੂੰ ਇੱਕ ਚਸਕਾ ਲੱਗ ਜਾਂਦਾ ਹੈ ਆਪਣੀ ਵਡਿਆਈ ਦਾ, ਆਪਣੇ ਮਾਨ ਸਨਮਾਨ ਦਾ। ਅਤੇ ਅੰਦਰ ਭਾਵੇਂ ਉਹਨਾਂ ਜਪ ਤਪ ਨਾ ਹੋਵੇ, ਭਗਤੀ ਨਾ ਹੋਵੇ, ਕਮਾਈ ਨਾ ਹੋਵੇ, ਪਰ ਲੋਕਾਂ ਦੇ ਸਾਹਮਣੇ ਉਹਦੀ ਮਜਬੂਰੀ ਜੀ ਬਣ ਜਾਂਦੀ ਹੈ, ਮੈਂ ਲੋਕਾਂ ਦੇ ਸਾਹਮਣੇ ਵਿਖਾਵਾ ਜਿਹਾ ਕਰਾਂ ਕਿ ਹਾਂ ਮੈਂ ਬੜਾ ਭਗਤ ਹਾਂ, ਮੈਂ ਬੜੀ ਸਾਧਨਾ ਕਰਦਾ, ਮੇਰਾ ਤਾਂ ਇਹ ਮਾਰਗ ਹੈ। ਫਿਰ ਉਹਨੂੰ ਸਾਧ ਸੰਗਤ ਜੀ ਸਾਧਨਾ ਵੱਲ ਧਿਆਨ ਦੇਣ ਦੀ ਬਜਾਏ ਪਖੰਡ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਭਗਤ ਕਬੀਰ ਸਾਹਿਬ ਜੀ ਐਸੇ ਲੋਕਾਂ ਦਾ ਹਾਲ ਸਾਡੇ ਸਾਹਮਣੇ ਰੱਖ ਕੇ ਸਾਨੂੰ ਉਹਨਾਂ ਬਾਬਤ ਸੁਚੇਤ ਕਰਕੇ ਆਪਣੇ ਆਪ ਵੱਲ ਝਾਤੀ ਮਾਰਨ ਦੀ ਸਲਾਹ ਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਉ, ਬੀਚੇ ਅਟਕਿਓ ਚੀਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ, ਆਖਿਆ ਕਿ ਵੇਖੀ ਕਿਤੇ ਭੇਖਾਂ ਵਿੱਚ ਨਾ ਪੈ ਜਾਈ, ਵੇਖੀ ਕਿਤੇ ਵਿਖਾਵੇ ਵਿੱਚ ਅਡੰਬਰ ਵਿੱਚ ਨਾ ਪੈ ਜਾਈ, ਆਪਣਾ ਅਸਲ ਮਕਸਦ ਕਿਤੇ ਭੁੱਲ ਨਾ ਜਾਵੀਂ, ਕਿਤੇ ਚਤੁਰਾਈਆਂ ਤੇ ਸਿਆਣਪਾਂ ਤੇ ਚਲਾਕੀਆਂ ਵਰਤ ਕੇ ਇਸ ਮਾਰਗ ਦਾ ਪੰਨ ਦੀ ਬਣਨ ਦੀ ਕੋਸ਼ਿਸ਼ ਨਾ ਕਰੀ। ਬਿਲਕੁਲ ਇਵੇਂ ਜਿਵੇਂ ਕੋਈ ਸੁਹਾਗਵੰਤੀ ਇਸਤਰੀ ਹੋਵੇ ਤੇ ਉਹਨੇ ਬਸਤਰ ਪਹਿਨੇ ਹੋਣ, ਸੁਹਾਗਣਾ ਵਾਲੇ ਗਹਿਣੇ ਪਾਏ ਹੋਣ, ਸ਼ਿੰਗਾਰ ਕੀਤਾ ਹੋਵੇ, ਪਰ ਪਤੀ ਦੇ ਨਾਲ ਉਹਦਾ ਕੂਣ ਬੋਲਣੀ ਨਾ ਹੋਵੇ, ਪਤੀ ਦੇ ਨਾਲ ਉਹਨੇ ਵਿਗਾੜ ਪਾਇਆ ਹੋਵੇ ਤੇ ਸਾਰਾ ਦਿਨ ਉਹ ਲੱਗੀ ਰਵੇ ਆਪਣੇ ਸ਼ਿੰਗਾਰ ਵੱਲ, ਤੇ ਸਿਆਣੀਆਂ ਬੀਬੀਆਂ ਸਮਝਾਉਂਦੀਆਂ ਨੇ, ਧੀਏ ਇਹ ਸ਼ਿੰਗਾਰ ਤੇਰਾ ਤਾਂ ਹੀ ਸੋਭਨੀਕ ਹੈ ਜੇ ਤੇਰੀ ਆਪਣੇ ਪਤੀ ਨਾਲ ਬਣ ਆਵੇ, ਪਤੀ ਨਾਲ ਤੇ ਤੇਰੀ ਬਣ ਨਹੀਂ ਆਉਂਦੀ, ਨਿੱਤ ਝਗੜਾ ਕਰਦੀ ਹੈ, ਤੇ ਸ਼ਿੰਗਾਰ ਤੇਰਾ ਕੀ ਕਹਿੰਦਾ ਹੈ ਫਿਰ। ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਉਦਾਹਰਣ ਦੇ ਕੇ ਸਮਝਾਇਆ, ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਪਹਿਲਾਂ ਆਪਣੇ ਕੰਤ ਨੂੰ ਖਸਮ ਨੂੰ ਮਨਾ, ਫਿਰ ਤੇਰੇ ਸ਼ਿੰਗਾਰ ਦਾ ਮੁੱਲ ਪਵੇਗਾ। ਜੇ ਪਰਮੇਸ਼ਰ ਦੇ ਨਾਲ ਬਣ ਨਹੀਂ ਆਈ, ਜੇ ਸਤਿਗੁਰੂ ਨੂੰ ਮੇਰਾ ਅੰਦਰ ਨਹੀਂ ਪਾਉਂਦਾ, ਤੇ ਮੇਰੇ ਬਾਹਰ ਦੇ ਪਹਿਰਾਵੇ ਕਿਸ ਮੁੱਲ ਦੇ? ਬਾਹਰ ਦੇ ਪਹਿਰਾਵਿਆਂ ਦਾ ਕੀ ਲਾਭ ਜੇ ਮੇਰਾ ਅੰਦਰ ਮੇਰੇ ਪਿਆਰੇ ਪ੍ਰੀਤਮ ਨੂੰ ਪਾਇਆ ਹੀ ਨਹੀਂ? ਹਜ਼ੂਰ ਕਿਰਪਾ ਕਰਕੇ ਕਹਿੰਦੇ ਨੇ, ਬਾਹਰ ਦੀਆਂ ਚਤੁਰਾਈਆਂ, ਬਾਹਰ ਦੇ ਭੇਖ, ਇਹਨਾਂ ਨੂੰ ਤਿਆਗ, ਇਹਨਾਂ ਵੱਲ ਧਿਆਨ ਨਾ ਦੇ। ਵੇਖ, ਇਹ ਜਿਹੜੀ ਤੇਰੇ ਮਨ ਦੇ ਅੰਦਰ ਦੁਬਧਾ ਬਣੀ ਹੈ ਨਾ, ਇੱਕ ਪਾਸੇ ਤਾਂ ਮਨ ਚਾਹੁੰਦਾ ਹੈ ਕਿ ਮੈਂ ਨਾਮ ਅੰਮ੍ਰਿਤ ਵੀ ਪਾਵਾਂ, ਮੈਂ ਕਵੱਲਯ ਅਵਸਥਾ ਪਾ ਲਵਾਂ, ਮੁਕਤ ਹੋ ਜਾਵਾਂ, ਮੈਂ ਰੱਬ ਨੂੰ ਪਾ ਲਵਾਂ, ਮੈਂ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਚੜ੍ਹ ਜਾਵਾਂ, ਅਤੇ ਨਾਲ ਦੀ ਨਾਲ ਦੁਨੀਆਂਦਾਰੀ ਵੱਲ ਵੀ ਵੇਖੀ ਜਾਂਦਾ ਵੀ ਲੋਕ ਮੇਰੀ ਵਡਿਆਈ ਕਰਦੇ ਨੇ ਭਲਾ, ਲੋਕ ਮੈਨੂੰ ਮਾਣ ਤਾਣ ਦਿੰਦੇ ਨੇ ਭਲਾ, ਦੁਨਿਆਵੀ ਲਾਭ ਵੀ ਮੈਨੂੰ ਇਹਦੇ ਨਾਲ ਮਿਲਦਾ ਕਿ ਨਹੀਂ ਮਿਲਦਾ ਭਲਾ? ਜੇ ਤਾਂ ਦੁਨਿਆਵੀ ਲਾਭ ਮਿਲੇ ਤਾਂ ਮਨ ਖੁਸ਼, ਜੇ ਦੁਨਿਆਵੀ ਤੌਰ 'ਤੇ ਦੁੱਖ ਆ ਜਾਣ, ਤਕਲੀਫਾਂ ਆ ਜਾਣ, ਲੋਕਾਂ ਵਿੱਚ ਨਿੰਦਾ ਹੋਵੇ ਤਾਂ ਅੰਦਰ ਦੁਖੀ ਹੋ ਜਾਂਦਾ, ਡੋਲਣ ਲੱਗ ਪੈਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਭਲਿਆ ਲੋਕਾ, ਦੁਬਧਾ ਦੇ ਵਿੱਚ ਤੈਨੂੰ ਇਹ ਨਾਮ ਅੰਮ੍ਰਿਤ ਦੇ ਫਲ ਦੀ ਪ੍ਰਾਪਤੀ ਨਹੀਂ ਹੋਣੀ, ਇਹ ਫਲ ਤਾਂ ਇੱਕ ਮਨ ਹੋ ਕੇ ਗੁਰੂ ਦੇ ਚਰਨਾਂ ਵਿੱਚ ਆਪਾ ਸਮਰਪਣ ਕਰਿਆ ਹੀ ਲੱਭਣਾ ਹੈ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਹੇ ਮੇਰਿਆ ਮਨਾ, ਤੂੰ ਥਿਰ ਹੋ ਜਾ, ਥਿਰ ਘਰ ਬਹਿ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹੇ ਮੇਰਿਆ ਮਨਾ, ਤੂੰ ਟਿਕ ਜਾ ਇੱਕ ਜਗ੍ਹਾ ਤੇ, ਇਹ ਨਾ ਹੋਵੇ ਇੱਧਰ ਉੱਧਰ ਡੋਲਦਿਆਂ ਤੂੰ ਕਿਸੇ ਜੋਗਾ ਵੀ ਨਾ ਰਵੇਂ, ਤੂੰ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪੇ ਨੂੰ ਸਮਰਪਿਤ ਕਰ ਦੇ। ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਨਿਜ ਘਰ ਵਸੈਂ ਅੰਮ੍ਰਿਤ ਪੀਵਹਿ ਤਾਂ ਸੁਖ ਲਹਿ ਮਹੱਲ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਹੇ ਮੇਰਿਆ ਮਨਾ, ਇੱਧਰ ਉੱਧਰ ਦੀਆਂ ਦੌੜਾਂ ਭੱਜਾਂ ਤਿਆਗ, ਤੇ ਆਪਣਾ ਆਪਾ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਦੇ, ਸਮਰਪਣ ਕਰ ਦੇ।
ਬਾਹਰ ਢੂੰਡਤ ਬਹੁਤ ਦੁੱਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ।
ਹਜ਼ੂਰ ਫਰਮਾਉਂਦੇ ਨੇ, ਬਾਹਰ ਢੂੰਡਣ ਜਾਵੇਂਗਾ ਤੇ ਬੜੇ ਦੁੱਖ ਪਾਵੇਂਗਾ, ਜੇ ਬਾਹਰ ਢੂੰਡਣ ਜਾਵੇਂਗਾ ਤੇ ਤੈਨੂੰ ਕਦੇ ਸੁੱਖ ਨਹੀਂ ਲੱਭਣਾ। ਐ ਗੁਰੂ ਕਿਆ ਸਿੱਖਾ, ਅੰਮ੍ਰਿਤ ਤੇਰੇ ਅੰਦਰ ਹੀ ਹੈ, ਜੇ ਤੇ ਘਟ ਅੰਮ੍ਰਿਤ ਸਭ ਹੀ ਮੈਂ, ਭਾਵਹਿ ਤਿਸੈ ਪਿਆਈ। ਸੁਖਮਨੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਸਪਸ਼ਟ ਦੱਸਿਆ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਇਹ ਨਾਮ ਦਾ ਅੰਮ੍ਰਿਤ ਕਿਤੇ ਬਾਹਰ ਨਹੀਂ ਹੈ, ਹੈ ਤੇਰੇ ਅੰਦਰ, ਪਰ ਇਹ ਜਿਹੜੇ ਨੌ ਦਰਵਾਜ਼ਿਆਂ ਦੇ ਰਾਹੀਂ ਤੂੰ ਦੁਨੀਆਂ ਵੱਲ ਨੂੰ ਵਿਚਰਦਾ ਹੈ ਨਾ, ਕਿਉਂਕਿ ਨੌ ਦਰਵਾਜ਼ੇ ਜਿਹੜੇ ਸਾਡੇ ਸਰੀਰ ਨੂੰ ਲੱਗੇ ਹੋਏ ਨੇ, ਨੌ ਦੁਆਰੇ ਇਹ ਸੰਸਾਰ ਵੱਲ ਖੁੱਲ੍ਹਦੇ ਨੇ, ਅੱਖਾਂ ਨੱਕ ਕੰਨ ਮੂੰਹ ਨੱਕ, ਇਹ ਸੰਸਾਰ ਵੱਲ ਖੁੱਲ੍ਹਦੇ ਨੇ, ਅਤੇ ਜਿਹੜਾ ਦਸਵਾਂ ਦਰਵਾਜ਼ਾ ਹੈ ਉਹ ਨਿਰੰਕਾਰ ਵੱਲ ਨੂੰ ਖੁੱਲ੍ਹਦਾ ਹੈ। ਜਿਹੜੇ ਦਰਵਾਜ਼ਿਆਂ ਦੇ ਰਾਹੀਂ ਅਸੀਂ ਸੰਸਾਰ ਵੱਲ ਨੂੰ ਝਾਤੀ ਮਾਰਦੇ ਹਾਂ, ਉਧਰੋਂ ਨਾਮ ਅੰਮ੍ਰਿਤ ਦਾ ਰਸ ਨਹੀਂ ਆਉਣਾ, ਉਧਰੋਂ ਮਾਇਆ ਦਾ ਰਸ ਹੀ ਆਉਣਾ। ਅਤੇ ਜਿਹੜੇ ਦਰਵਾਜ਼ੇ ਨੂੰ ਅਸੀਂ ਕਦੇ ਖੋਲ੍ਹਣ ਦੀ ਵਿਚਾਰ ਹੀ ਨਹੀਂ ਕਰਦੇ, ਉਹ ਸੁਰਤ ਦਾ ਦਸਮ ਦੁਆਰ ਹੈ ਜਿਸ ਰਾਹੀਂ ਅੰਮ੍ਰਿਤ ਝਰਨਾ ਹੈ। ਨੌ ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੋਈ ਜੈ। ਇਸ ਕਰਕੇ ਭਾਈ, ਇਹ ਜਿਹੜੇ ਨੌ ਦਰਵਾਜ਼ੇ ਨੇ, ਇਹਨਾਂ ਦੀ ਖੇਡ ਤਾਂ ਦੁਨਿਆਵੀ ਹੈ। ਨਿਰੰਕਾਰ ਦੇ ਘਰ ਦਾ ਜੇ ਨਾਮ ਰਸ ਪੀਣਾ ਹੀ ਤੇ ਉਹ ਦਸਵਾਂ ਦਰਵਾਜ਼ਾ ਤੈਨੂੰ ਖੋਲ੍ਹਣਾ ਪੈਣਾ, ਉਹ ਤੇਰੇ ਅੰਦਰ ਹੀ ਹੈ, ਬਾਹਰ ਕਿਤੇ ਨਹੀਂ। ਤੇ ਉਹ ਖੋਲ੍ਹੇਗਾ ਕੌਣ? ਉਹ ਚਾਬੀ ਤਾਂ ਗੁਰੂ ਦੇ ਕੋਲ ਹੈ ਨਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਉਹ ਕੁੰਜੀ ਕੇਵਲ ਪੂਰੇ ਗੁਰੂ, ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹੈ। ਹਜ਼ੂਰ ਕਹਿੰਦੇ ਨੇ ਆਪਣੇ ਅੰਦਰ ਲੱਭ, ਤੇਰੇ ਅੰਦਰੋਂ ਹੀ ਉਹ ਨਾਮ ਦਾ ਅੰਮ੍ਰਿਤ ਤੈਨੂੰ ਲੱਭ ਜਾਵੇਗਾ ਪਿਆਰਿਆ।
ਰਹਾਓ
ਵਿਸਰਾਮ ਦੇ ਕੇ ਕੇਂਦਰੀ ਭਾਵ ਦੇ ਬਚਨ ਬਖਸ਼ ਕੇ ਅੱਗੇ ਫੁਰਮਾਉਂਦੇ ਹਨ।
ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛੁਤਾਹੀ ਜੀਓ।
ਅਵਗੁਣਾਂ ਦਾ ਤਿਆਗ ਕਰ ਤੇ ਗੁਣਾਂ ਵੱਲ ਦੌੜ, ਗੁਣਾਂ ਦੀ ਪ੍ਰਾਪਤੀ ਦੇ ਯਤਨ ਦੇ ਵਿੱਚ ਲੱਗ, ਕਿਉਂਕਿ ਅਵਗੁਣ ਕਰਕੇ ਕੇਵਲ ਪਛਤਾਵਾ ਹੀ ਪੱਲੇ ਪੈਂਦਾ ਹੈ। ਅਵਗੁਣ ਕਰਨ ਵਾਲਾ ਕਦੇ ਵੀ ਬਾਅਦ ਵਿੱਚ ਖੁਸ਼ ਨਹੀਂ ਹੁੰਦਾ ਕਿ ਮੈਂ ਇਹ ਅਵਗੁਣ ਕੀਤਾ। ਆਪਾਂ ਰੋਜ਼ ਬਾਣੀ ਦੇ ਵਿੱਚ ਪੜ੍ਹਦੇ ਹਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਕੇ ਕਹਿੰਦੇ ਨੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਪਿਆਰਿਆ, ਐਸੇ ਕੰਮ ਤਿਆਗ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਮਹਾਰਾਜ ਇਹਨਾਂ ਤੋਂ ਖਹਿੜਾ ਛੁੱਟਦਾ ਨਹੀਂ। ਲੱਖ ਯਤਨ ਕਰੀਏ ਤਦ ਵੀ ਗੱਲ ਨਹੀਂ ਬਣਦੀ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਨੇ ਕਿ ਕਿਵੇਂ ਗੁਰੂ ਦੇ ਦਰ ਤੇ ਆਈਏ ਤੇ ਗੁਰੂ ਸਾਨੂੰ ਸਵਾਰ ਦਿੰਦਾ ਹੈ, ਕਿਵੇਂ ਗੁਰੂ ਸਾਨੂੰ ਸ਼ਿੰਗਾਰ ਦਿੰਦਾ ਹੈ। ਸਾਡੇ ਅਵਗੁਣ ਦੂਰ ਕਰਕੇ ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਲਿਬੜੇ ਨੂੰ ਧੋਂਦੀ ਹੈ, ਸਵਾਰਦੀ ਹੈ, ਇਸੇ ਤਰ੍ਹਾਂ ਗੁਰੂ ਆਪਣੇ ਸਿੱਖਾਂ ਦੀ ਸੰਭਾਲ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸਰਣੀ ਆਇਆ, ਆਦਿ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ, ਪਰ ਦੱਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਅਹੰਕਾਰ ਤਜਾਇਆ। ਸਾਡੀ ਮੈਲ ਗੁਰੂ ਨੇ ਧੋ ਦਿੱਤੀ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਅਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਗੁਰਸਿੱਖ ਲੈ ਗੁਰਸਿੱਖ ਸਦਾਇਆ। ਇਹ ਹੈ ਜੀਵਨ ਨੂੰ ਸਵਾਰਨ ਦੀ ਜੁਗਤੀ। ਆਪਣੇ ਆਪ ਨੂੰ ਅਸੀਂ ਖੁਦ ਨਹੀਂ ਧੋ ਸਕਦੇ, ਹਾਂ ਗੁਰੂ ਦੀ ਸ਼ਰਨ ਪੈ ਜਾਈਏ ਤੇ ਫਿਰ ਗੁਰੂ ਕਿਰਪਾ ਕਰਦਾ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਫਰੀਦਾ ਜਿੰਨੀ ਕਮੀ ਨਾ ਹੀ ਗੁਣ, ਤੇ ਕੰਬੜੇ ਵਿਸਾਰ, ਅਵਗੁਣ ਛੋੜ ਗੁਣਾਂ ਕੋ ਧਾਵਹੁ। ਇਹਨਾਂ ਅਵਗੁਣਾਂ ਦਾ ਤਿਆਗ ਕਰ ਤੇ ਗੁਣਾਂ ਵੱਲ ਨੂੰ ਯਤਨ ਕਰ ਕਿ ਸਤ ਸੰਤੋਖ ਦਇਆ ਧਰਮ ਇਤਿਆਦਿਕ ਜਿਹੜੇ ਸ਼ੁਭ ਗੁਣ ਨੇ, ਨਾਮਦਾਨ ਇਸ਼ਨਾਨ ਦੀ ਦਾਤ, ਇਹ ਗੁਰੂ ਦੇ ਦਰ ਤੋਂ ਤੈਨੂੰ ਪ੍ਰਾਪਤ ਹੋ ਜਾਵੇ। ਇਸ ਲਈ ਮਹਾਰਾਜ ਅੱਗੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਹਨ ਜੀ।
ਸਾਰ ਆਪ ਸਾਰ ਕੀ ਸਾਰ ਨਾ ਜਾਣ ਹੈ, ਫਿਰ ਫਿਰ ਕੀਚ ਬੁਢਾਹੀ ਜੀਓ।
ਵੇਖ ਭਲਿਆ ਲੋਕਾ, ਮਾਇਆ ਦੀ ਐਸੀ ਅਗਿਆਨਤਾ ਦੇ ਵਿੱਚ ਭੁੱਲਿਆ, ਐਸੇ ਹਨੇਰੇ ਦੇ ਵਿੱਚ ਭੁੱਲਿਆ ਕਿ ਸਾਰ ਅਪਸਰ, ਭਲਾ ਤੇ ਬੁਰਾ, ਚੰਗਾ ਤੇ ਮਾੜਾ, ਇਹਦਾ ਤੈਨੂੰ ਗਿਆਨ ਹੀ ਕੋਈ ਨਹੀਂ ਰਿਹਾ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀਂ। ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਕਹਿਣ ਲੱਗੇ ਇੰਦਰੀਆਂ ਨੇ ਜ਼ੋਰ ਪਾ ਲਿਆ ਤੇ ਅੰਦਰੋਂ ਜਿਹੜੀ ਤੇਰੀ ਵਿਵੇਕ ਬੁੱਧ ਸੀ ਉਹ ਵਿਚਾਰੀ ਕਮਜ਼ੋਰ ਰਹਿ ਗਈ। ਹੁਣ ਵਿਵੇਕ ਬੁੱਧ ਅੰਦਰੋਂ ਬੜਾ ਰੌਲਾ ਪਾਉਂਦੀ ਹੈ, ਨਸ਼ਾ ਨਾ ਕਰ, ਪਰ ਇਹ ਭੈੜਾ ਮਨ ਕਿੱਥੇ ਸੁਣਦਾ ਹੈ। ਵਿਵੇਕ ਬੁੱਧ ਬਾਰ ਬਾਰ ਕਹਿੰਦੀ ਹੈ ਆਪਣੀ ਜ਼ੁਬਾਨ 'ਤੇ ਕਾਬੂ ਰੱਖ, ਪਰ ਇਹ ਭੈੜਾ ਮਨ ਚੁਗਲੀ ਨਿੰਦਾ ਤੋਂ ਕਿੱਥੇ ਬਾਜ ਆਉਂਦਾ ਹੈ। ਸਾਰ ਅਪਸਰ ਕੀ ਸਾਰ ਨਾ ਜਾਣੀ, ਵੇਖ ਮੇਰਿਆ ਮਨਾ ਤੋ ਸਾਰ ਅਪਸਰ ਕੀ ਹੈ, ਇਹਦੀ ਸਾਰ ਜਾਣਦਾ ਹੀ ਨਹੀਂ। ਫਿਰ ਫਿਰ ਕੀਚ ਬੁੜਾ ਹੀ ਜੀਓ, ਤੇ ਮੁੜ ਮੁੜ ਕੇ ਉਸੇ ਚਿੱਕੜ ਵਿੱਚ ਹੀ ਡੁੱਬਦਾ ਹੈ। ਇੱਕ ਵਾਰ ਪਛਤਾ ਕੇ ਕਹਿੰਦਾ ਸੱਚੇ ਪਾਤਸ਼ਾਹ ਐਰਕਾ ਮੈਨੂੰ ਬਚਾ ਲਓ, ਮੁੜ ਕੇ ਗਲਤੀ ਨਹੀਂ ਕਰਦਾ। ਸਤਿਗੁਰੂ ਬਾਂਹ ਫੜਦੇ ਨੇ, ਇਹ ਇੱਕ ਵਾਰ ਮੁਸ਼ਕਲ ਵਿੱਚੋਂ ਨਿਕਲਦਾ ਤੇ ਭੈੜਾ ਮਨ ਦੁਬਾਰਾ ਫਿਰ ਉਹੀ ਮਾੜੇ ਕਰਮ ਕਰਨ ਲੱਗ ਪੈਂਦਾ ਹੈ। ਅੰਦਰ ਮਾਰੀਏ ਖਾ ਸੰਗਤ ਜੀ ਝਾਤੀ, ਕਿੰਨੀ ਵਾਰ ਸਤਿਗੁਰੂ ਸਾਨੂੰ ਕੱਢਦੇ ਨੇ ਮੁਸੀਬਤਾਂ ਵਿੱਚੋਂ, ਤੇ ਅਸੀਂ ਕਿਤੇ ਮਾੜੇ ਕੰਮਾਂ ਤੋਂ ਤੌਬਾ ਕਰਕੇ ਸਤਿਗੁਰਾਂ ਦਾ ਬਚਨ ਮੰਨਦੇ ਹਾਂ। ਇਹ ਵਾਸਨਾ ਦਾ ਗਰਸਿਆ ਮਨ ਮੁੜ ਮੁੜ ਕੇ ਉਸੇ ਚਿੱਕੜ ਦੇ ਵਿੱਚ ਹੀ ਡੁੱਬਦਾ ਜਾਂਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ।
ਵੇਖ ਹੋਏ ਭਲਿਆ ਲੋਕਾ, ਅੰਦਰ ਤੇ ਤੇਰੇ ਮੈਲ ਹੈ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਅੰਦਰ ਆਪਣੇ ਝਾਤੀ ਮਾਰ, ਅੰਦਰ ਤੇ ਤੇਰੇ ਮੈਲ ਹੈ। ਕਿਹੜੀ ਮੈਲ ਹੈ? ਲੋਭ ਬਹੁ ਝੂਠੇ, ਅੰਦਰ ਤੇਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਾ ਦਵੈਸ਼ ਦੀ ਮੈਲ ਹੈ, ਤੇ ਬਾਹਰ ਤੂੰ ਨਹਾ ਕੇ ਲੋਕਾਂ ਨੂੰ ਵਿਖਾਉਣਾ। ਤੀਰਥ ਨਹਾਉਣਾ ਮਾੜਾ ਨਹੀਂ, ਪਰ ਜਦੋਂ ਤੀਰਥ ਇਸ਼ਨਾਨ ਲੋਕ ਵਿਖਾਵਾ ਬਣ ਜਾਏ ਤੇ ਫਿਰ ਇਹ ਮਾੜਾ ਹੈ। ਨਾਮ ਜਪਣਾ ਸਭ ਤੋਂ ਉੱਤਮ ਕਾਰਜ ਹੈ, ਪਰ ਜਦੋਂ ਨਾਮ ਜਪਣਾ ਲੋਕ ਵਿਖਾਵਾ ਬਣ ਜਾਏ ਇਹ ਤੋਂ ਮਾੜਾ ਕੰਮ ਹੀ ਕੋਈ ਨਹੀਂ। ਸੇਵਾ ਕਰਨੀ ਤਾਂ ਵੱਡੇ ਭਾਗ, ਪਰ ਜੇ ਸੇਵਾ ਵੀ ਵਿਖਾਵਾ ਬਣ ਜਾਏ ਮੈਨੂੰ ਮਾਫ ਕਰਨਾ, ਫਿਰ ਇਹ ਸਮਝ ਲਓ ਦਵਾਈ ਰਿਐਕਸ਼ਨ ਕਰ ਗਈ, ਦਵਾਈ ਉਲਟ ਅਸਰ ਕਰ ਗਈ। ਸਾਧ ਸੰਗਤ ਜੀ, ਸਤਿਗੁਰਾਂ ਨੇ ਸਾਨੂੰ ਸੇਵਾ ਸਿਮਰਨ ਨਾਮ ਜਪ ਗੁਰਬਾਣੀ ਦਾ ਪਾਠ ਪਰ ਉਪਕਾਰ ਦਸਵੰਧ ਕੱਢ ਕੇ ਦੂਜਿਆਂ ਦੇ ਨਾਲ ਮਿਲ ਕੇ ਛਕਣ ਦਾ ਜੋ ਉਪਦੇਸ਼ ਦਿੱਤਾ ਹੈ ਨਾ, ਇਹ ਜੀਵਨ ਨੂੰ ਪਾਰ ਲੰਘਾਉਣ ਲਈ ਬਹੁਤ ਕਾਫੀ ਹੈ। ਪਰ ਚੇਤਾ ਰੱਖੀਏ ਕਿਤੇ ਇਹ ਵਿਖਾਵਾ ਨਾ ਬਣ ਜਾਏ। ਭਾਈ ਗੁਰਦਾਸ ਜੀ ਦਾ ਬਚਨ ਹੈ, ਫੁਰਮਾਨ ਕਰਦੇ ਨੇ, ਇੱਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਜਿਹੜੇ ਸੱਜਣ ਫਾਰਸੀ ਜਾਂ ਉਰਦੂ ਲਿਖਣਾ ਪੜ੍ਹਨਾ ਜਾਣਦੇ, ਉਹਨਾਂ ਨੂੰ ਪਤਾ ਹੈ ਕਿ ਫਾਰਸੀ ਵਿੱਚ ਉਰਦੂ ਦੇ ਵਿੱਚ ਮਹਿਰਮ ਲਿਖਣਾ ਹੋਵੇ ਤੇ ਉਹਦੇ ਸਪੈਲਿੰਗ ਨੇ ਮੀਮ ਹੇ ਰੇ ਮੀਮ, ਤੇ ਸਾਧ ਸੰਗਤ ਜੀ ਹੇ ਦੇ ਉੱਤੇ ਹਲਕੀ ਜਿਹੀ ਇੱਕ ਬਿੰਦੀ ਲੱਗ ਜਾਏ, ਪੰਜਾਬੀ ਵਿੱਚ ਆਪਾਂ ਕਹਿੰਦੇ ਬਿੰਦੀ, ਉਰਦੂ ਵਿੱਚ ਕਹਿੰਦੇ ਨੇ ਨੁਕਤਾ, ਜੇ ਹਲਕਾ ਜਿਹਾ ਨੁਕਤਾ ਪੁਰਾਣੇ ਜ਼ਮਾਨੇ ਵਿੱਚ ਉਹ ਕਲਮ ਨਾਲ ਲਿਖਦੇ ਸਨ, ਗਲਤੀ ਨਾਲ ਇੱਕ ਛਿੱਟ ਪੈ ਗਈ, ਹੇ ਦੀ ਜਗ੍ਹਾ ਤੇ ਸਾਧ ਸੰਗਤ ਜੀ ਜ਼ੇ ਬਣ ਗਿਆ, ਤੇ ਲਿਖਿਆ ਸੀ ਮਹਿਰਮ ਤੇ ਬਣ ਗਿਆ ਮੁਜਰਮ। ਭਾਈ ਗੁਰਦਾਸ ਜੀ ਕਹਿੰਦੇ ਨੇ ਕੇਵਲ ਇੱਕ ਨੁਕਤਾ ਲੱਗ ਗਿਆ। ਮਹਿਰਮ ਦਾ ਅਰਥ ਹੁੰਦਾ ਹੈ ਦਿਲਾਂ ਦੇ ਭੇਦ ਜਾਣਨ ਵਾਲਾ, ਜਿਹਦੇ ਨਾਲ ਅੰਦਰ ਦੀ ਸਾਂਝ ਹੋਵੇ, ਤੇ ਮੁਜਰਮ ਦਾ ਮਤਲਬ ਹੁੰਦਾ ਹੈ ਜਿਹੜਾ ਕੋਈ ਗੁਨਾਹਗਾਰ ਹੋਵੇ, ਜਿਹੜਾ ਕੋਈ ਵੱਧ ਚੱਲਣ ਹੋਵੇ, ਜਿਹਨੇ ਕੁਝ ਮਾੜਾ ਕੀਤਾ ਹੋਵੇ। ਗੁਰੂ ਕੇ ਸਿੱਖ ਨੇ ਗੁਰੂ ਦਾ ਮਹਿਰਮ ਬੰਨਾ ਸੀ, ਬਣ ਗਿਆ ਮੁਜਰਮ, ਫਰਕ ਕੀ ਪਿਆ? ਸੇਵਾ ਕਰਦੇ ਕਰਦੇ ਨੇ ਮਨ ਵਿੱਚ ਹਉਮੈ ਦਾ ਨੁਕਤਾ ਲੈ ਆਂਦਾ ਕਿ ਮੈਂ ਸੇਵਾ ਕਰਦਾ ਹਾਂ। ਬਾਣੀ ਪੜ੍ਹਦੇ ਪੜ੍ਹਦੇ ਨੇ ਲਿਖਣਾ ਸੀ ਮਹਿਰਮ, ਤੇ ਅੰਦਰ ਇਹ ਹਉਮੈ ਆ ਗਈ, ਮੈਂ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਪੜ੍ਹਦਾ, ਉਹ ਅੰਦਰ ਮਹਿਰਮ ਦੀ ਬਜਾਏ ਮੁਜਰਮ ਬਣ ਗਿਆ। ਉਰਦੂ ਦਾ ਇੱਕ ਕਵੀ ਲਿਖਦਾ ਹੈ, ਹਮ ਦੁਆ ਲਿਖਤੇ ਗਏ ਵੋ ਦਗਾ ਪੜ੍ਹਤੇ ਗਏ। ਦੁਆ ਦੇ ਜਿਹੜੇ ਸਪੈਲਿੰਗ ਨੇ, ਦਾਲ ਆਇਨ ਅਲਿਫ, ਤੇ ਆਇਨ ਦੇ ਉੱਤੇ ਇੱਕ ਨਿੱਕੀ ਜਿਹੀ ਬਿੰਦਗੀ ਪੈ ਗਈ ਤੇ ਉਹ ਬਣ ਗਿਆ ਗਾਇਨ, ਤੇ ਉਹ ਸਾਧ ਸੰਗਤ ਜੀ ਦੁਆ ਦੀ ਜਗ੍ਹਾ ਤੇ ਬਣ ਗਿਆ ਦਗਾ। ਹਮ ਦੁਆ ਲਿਖਤੇ ਗਏ ਵੋ ਦਗਾ ਪੜ੍ਹਤੇ ਗਏ, ਏਕ ਨੁਕਤੇ ਨੇ ਹਮੇ ਮਹਿਰਮ ਸੇ ਮੁਜਰਮ ਕਰ ਦਿਆ। ਨਿੱਕੀ ਜਿਹੀ ਭੁੱਲ ਹੋ ਗਈ ਕਿ ਜਦੋਂ ਸੇਵਾ ਕੀਤੀ, ਸਿਮਰਨ ਕੀਤਾ, ਜਦੋਂ ਨਾਮ ਜਪਿਆ, ਜਦੋਂ ਕਿਸੇ ਦਾ ਭਲਾ ਕੀਤਾ, ਪਰ ਉਪਕਾਰ ਕੀਤਾ, ਦਸਵੰਧ ਕੱਢਿਆ, ਮਨ ਦੇ ਵਿੱਚ ਨਿਰਮਾਣਤਾ ਲਿਆਉਣੀ ਸੀ, ਤਰਲਾ ਲੈ ਕੇ ਸੱਚੇ ਪਾਤਸ਼ਾਹ ਇਹ ਹਉਮੈ ਮੇਰਾ ਸਾਰਾ ਕੁਝ ਲੁੱਟ ਕੇ ਲੈ ਚੱਲੀ ਜੇ, ਕਿਰਪਾ ਕਰਕੇ ਮੈਨੂੰ ਬਚਾ ਲਓ। ਉਹ ਹੰਕਾਰ ਦਾ ਨੁਕਤਾ ਸਾਰਾ ਕੁਝ ਹੀ ਲੁੱਟ ਕੇ ਲੈ ਗਿਆ। ਇਸ ਲਈ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਜੀ ਕਹਿੰਦੇ ਨੇ, ਭਲਿਆ ਲੋਕਾ ਵੇਖ ਮਾਰ ਝਾਤੀ ਅੰਦਰ, ਤੇਰੇ ਮਨ ਦੇ ਵਿੱਚ ਤਾਂ ਮੈਲ ਭਰੀ ਪਈ ਹੈ, ਬਾਹਰ ਨਹਾ ਕੇ ਲੋਕਾਂ ਨੂੰ ਵਿਖਾਈ ਜਾਂਦਾ ਹੈ ਤੇ ਤੀਰਥ ਨਹਾਉਣ ਦਾ ਤੈਨੂੰ ਲਾਭ ਕੀ ਹੋਇਆ, ਤੇ ਜੇ ਕੇਵਲ ਲੋਕ ਵਿਖਾਵਾ ਕਰਨਾ ਅੰਦਰ ਨਹੀਂ ਅੰਤਰ ਮੈਲ, ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮ ਅਯਾਣਾ। ਜੇ ਕੇਵਲ ਲੋਕ ਵਿਖਾਵਾ ਕਰਨਾ ਹੀ ਤੇ ਪਰਮੇਸ਼ਰ ਦੇ ਘਰ ਤੋਂ ਬਖਸ਼ਿਸ਼ ਦੀ ਆਸ ਕੋਈ ਨਾ ਰੱਖੀ, ਲੋਕਾਂ ਨੂੰ ਤਾਂ ਤੂੰ ਵਿਖਾਵਾ ਕਰਕੇ ਰਜਾ ਲਵੇਂਗਾ, ਪਰ ਵਾਹਿਗੁਰੂ ਨੇ ਤੇਰੇ ਤੇ ਪ੍ਰਸੰਨ ਨਹੀਂ ਹੋਣਾ।
ਨਿਰਮਲ ਨਾਮ ਜਪੋ ਸਤ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਭਾਈ ਗੁਰਮੁਖਾ, ਬਾਹਰ ਦੇ ਤੀਰਥਾਂ ਤੇ ਸੌ ਵਾਰੀ ਨਹਾਈ, ਪਰ ਪਹਿਲਾਂ ਆਪਣੇ ਮਨ ਦੇ ਅੰਦਰ ਦੇ ਤੀਰਥ ਤੇ ਵੀ ਚੁਬੀ ਮਾਰ ਲੈ। ਅੰਤਰਗਤ ਤੀਰਥ ਮਲ ਨਾਓ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹਾਂ ਤੇ ਜਦੋਂ ਆਪਾਂ ਅੰਮ੍ਰਿਤ ਸਰੋਵਰ ਦੇ ਵਿੱਚ ਟੁੱਬੀ ਮਾਰ ਕੇ ਇਸ਼ਨਾਨ ਕਰਨਾ, ਇਹਦਾ ਖੰਡਨ ਨਹੀਂ, ਪਰ ਨਾਲ ਦੀ ਨਾਲ ਗੁਰੂ ਕੇ ਸ਼ਬਦ ਦੇ ਵਿੱਚ ਮਨ ਦੀ ਟੁੱਬੀ ਵੀ ਵੱਜਣੀ ਚਾਹੀਦੀ ਹੈ। ਮਨ ਦੇ ਅੰਦਰ ਤਾਂ ਮੈਲ ਹੋਈ ਤੇ ਬਾਹਰਲੇ ਇਸ਼ਨਾਨ ਦਾ ਫਿਰ ਲਾਭ ਕੋਈ ਨਹੀਂ ਹੋਣਾ। ਇਸ ਲਈ ਨਿਰਮਲ ਨਾਮ ਜਪੋ ਸਾਧ ਗੁਰਮੁਖ, ਗੁਰਮੁਖ ਹੋ, ਗੁਰੂ ਦਾ ਬਚਨ ਮੰਨ, ਗੁਰੂ ਦੀ ਮਰਯਾਦਾ ਦੇ ਵਿੱਚ ਪਰਪੱਕ ਹੋ, ਖੰਡੇ ਬਾਟੇ ਦੇ ਅੰਮ੍ਰਿਤ ਦਾ ਧਾਰਨੀ ਬਣ। ਤੇ ਜਿਹੜਾ ਅਸੀਂ ਬਹਾਨਾ ਮਾਰ ਦਿੰਦੇ ਹਾਂ ਨਾ, ਮੇਰਾ ਜੀ ਮਨ ਸਾਫ਼ ਹੈ, ਉਹ ਭਲਿਆ ਲੋਕਾ ਇਹ ਖੇਡ ਬੜੀ ਔਖੀ ਹੋ, ਐਵੇਂ ਦਾਵਾ ਨਾ ਬੰਨ ਮੇਰਾ ਮਨ ਸਾਫ਼ ਹੈ। ਮਨ ਸਾਫ਼ ਕਰਨਾ ਬੜੀ ਲੰਮੀ ਸਾਧਨਾ, ਤੂੰ ਗੁਰੂ ਦਾ ਬਚਨ ਮੰਨ ਤੇ ਪਹਿਲਾਂ ਆਪਣੇ ਤਨ ਨੂੰ ਸਾਫ਼ ਕਰਕੇ ਨਾ ਉਸ ਮਾਰਗ ਤੇ ਚੱਲ। ਮਨ ਸਾਫ਼ ਹੋਣ ਦਾ ਮਾਰਗ ਹੈ ਅੰਮ੍ਰਿਤ ਛਕਣਾ, ਨਿਤਨੇਮ ਕਰਨਾ, ਸਿਮਰਨ ਕਰਨਾ, ਗੁਰੂ ਦੀ ਮਰਯਾਦਾ ਵਿੱਚ ਰਹਿਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਹਿਲਾਂ ਤੂੰ ਆਪਣੇ ਅੰਦਰ ਨੂੰ ਨਿਰਮਲ ਕਰਨ ਦੇ ਮਾਰਗ ਦੇ ਉੱਤੇ ਤੁਰ, ਤੇ ਉਹ ਤੁਰਿਆ ਜਾਣਾ ਗੁਰੂ ਦਾ ਬਚਨ ਮੰਨ ਕੇ। ਤੇ ਗੁਰੂ ਦਾ ਬਚਨ ਹੈ ਵੀ ਪੰਜ ਕਕਾਰਾਂ ਦੀ ਵਰਦੀ ਪਾ, ਤੇ ਗੁਰੂ ਦਾ ਬਚਨ ਹੈ ਤੂੰ ਅੰਮ੍ਰਿਤ ਛਕ ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪਾਹੁਲ ਛਕੈ। ਹਜ਼ੂਰ ਨੇ ਫਰਮਾਇਆ, ਨਿਰਮਲ ਨਾਮ ਜਪੋ ਸਾਧ ਗੁਰਮੁਖ, ਆਪਣੀ ਮਤ ਦੀ ਮਤ ਨਾਲ ਨਹੀਂ, ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਨਿਰਮਲ ਨਾਮ ਜਪ। ਤੇ ਹਜ਼ੂਰ ਕਹਿੰਦੇ ਨੇ, ਫੇਰ ਤੇਰੇ ਜਿਹੜੀ ਅੰਦਰ ਦੀ ਮੈਲ ਹੈ ਇਹ ਪਿਆਰਿਆ ਲੈ ਜਾਵੇਗੀ।
ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਤੇਰੇ ਅੰਦਰ ਦੀ ਗਤ ਅਵਸਥਾ ਉਦੋਂ ਬਣੇਗੀ ਜਦੋਂ ਗੁਰੂ ਦੇ ਅਨੁਸਾਰ ਹੋ ਕੇ ਸੱਚ ਨੂੰ ਕਮਾਵੇਂਗਾ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਹਜ਼ੂਰ ਨੇ ਇਹ ਜਿੰਨੇ ਅਵਗੁਣ ਨੇ ਇਹਨਾਂ ਨੂੰ ਤਿਆਗਣ ਦੀ ਸਾਨੂੰ ਤਾਕੀਦ ਕੀਤੀ ਹੈ। ਤੇ ਸਾਧ ਸੰਗਤ ਜੀ, ਆਪਾਂ ਨਿੱਤਾ ਪ੍ਰਤੀ ਬਹੁਤ ਨਿੰਦਾ ਚੁਗਲੀ ਕਰਦੇ ਹਾਂ, ਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਸਵਾਸ ਸਵਾਸ ਨਾਮ ਜਪ, ਅਸੀਂ ਚੁਗਲੀ ਵੱਲ ਧਿਆਨ ਕਰ ਲੈਂਦੇ ਹਾਂ, ਨਾਮ ਵੱਲ ਸਾਡਾ ਧਿਆਨ ਕਿੱਥੇ ਹੈ? ਇਸ ਲਈ ਗੁਰਮੁਖ ਰੱਬ ਦੇ ਪਿਆਰੇ, ਉਹਨਾਂ ਦੇ ਜੀਵਨ ਦਾ ਇਹੀ ਸਦਾ ਸਦਾ ਮਨੋਰਥ ਰਹਿੰਦਾ ਕਿ ਇੱਕ ਇੱਕ ਸਵਾਸ ਨਾਮ ਵਿੱਚ ਹੀ ਜਾਵੇ। ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਪੇਸ਼ ਸ਼ਾਹ ਜੁਜਾ ਦੇ ਹੱਕ ਮਨਜ਼ੂਰ ਨੇਸਤ, ਗੈਰ ਹਰਫੇ ਬੰਦਗੀ ਦਸਤੂਰ ਨੇਸਤ। ਗੁਰਮੁਖਾਂ ਦੇ ਜੀਵਨ ਦਾ ਦਸਤੂਰ ਹੈ ਉਹਨਾਂ ਦੇ ਲਾਗੇ ਬਾਣੀ ਦੀ ਗੱਲ ਕਰੋ, ਨਾਮ ਦੀ ਗੱਲ ਕਰੋ, ਗੁਰੂ ਕੀਆਂ ਸਾਖੀਆਂ ਦੀ ਗੱਲ ਕਰੋ, ਉਹ ਉਸੇ ਵੇਲੇ ਹੁੰਗਾਰਾ ਭਰਨਗੇ। ਦੁਨਿਆਵੀ ਨਿੰਦਾ ਤੇ ਚੁਗਲੀ ਦੀ ਗੱਲ ਹੋਵੇ ਤੇ ਕੰਨ ਵਲੇਟ ਲੈਣਗੇ, ਉਹ ਨਿੰਦਾ ਤੇ ਚੁਗਲੀ ਵੱਲ ਧਿਆਨ ਹੀ ਨਹੀਂ ਕਰਦੇ। ਆਪਾਂ ਨੂੰ ਵੀ ਜਦੋਂ ਕੋਈ ਗੁਰਮੁਖ, ਜਦੋਂ ਕੋਈ ਆਂਢੀ ਗੁਆਂਢੀ, ਮੇਰੀ ਉਹ ਭੈਣੋ, ਜਦੋਂ ਕੋਈ ਆਂਢਣ ਗੁਆਂਢਣ ਭੈਣ ਆਵੇ ਤੇ ਜ਼ਰੂਰ ਇੱਕ ਬੇਨਤੀ ਕਰਿਆ ਕਰੀਏ ਕਿ ਚੰਗਾ ਹੋਇਆ ਭੈਣੇ ਤੂੰ ਆ ਗਈ ਹੈ, ਆ ਜਾ ਆਪਾਂ ਬਹਿ ਕੇ ਨਾ ਜਪਜੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਮਿਲ ਕੇ ਕਰੀਏ, ਆ ਆਪਾਂ ਮੂਲ ਮੰਤਰ ਦਾ ਜਪ ਕਰ ਲਈਏ, ਚੌਪਈ ਸਾਹਿਬ ਦਾ ਪਾਠ ਕਰ ਲਈਏ। ਤੇ ਸੱਚ ਇਹ ਹੈ ਜਦੋਂ ਕਿਸੇ ਨੂੰ ਕਵਾਂਗੇ ਨਾ ਵੀ ਆ ਜਾ ਆਪਾਂ ਪੰਜ ਮਿੰਟ ਪਹਿਲਾਂ ਨਾਮ ਜਪੀਏ ਗੱਲਾਂ ਫੇਰ ਕਰਾਂਗੇ, ਉਹਨੇ ਕਹਿਣਾ ਮੈਨੂੰ ਤਾਂ ਬੜਾ ਜ਼ਰੂਰੀ ਕੰਮ ਯਾਦ ਆ ਗਿਆ। ਕਿਉਂਕਿ ਭੈੜਾ ਮਨ ਉਸੇ ਵੇਲੇ ਦੌੜੇਗਾ, ਇਹ ਨਿੰਦਾ ਚੁਗਲੀ ਦੇ ਰਸ ਵੱਲ ਤਾਂ ਬੜੀ ਛੇਤੀ ਅਟਰੈਕਟ ਹੁੰਦਾ ਹੈ, ਨਾਮ ਵੱਲੋਂ ਇਹ ਬੜੀ ਛੇਤੀ ਦੌੜਦਾ। ਇਸ ਕਰਕੇ ਪਿਆਰਿਓ ਗੁਰੂ ਕੀ ਬਾਣੀ ਦਾ ਬਚਨ ਹੈ ਨਾ, ਅੰਮ੍ਰਿਤ ਕੌੜਾ ਵਿਖਿਆ ਮੀਠੀ ਸਾਕਤ ਕੀ ਬਿਧ ਨੈਣੋ ਡੀਠੀ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਹਰ ਲੋਭ, ਤਿਆਗ ਦੇ ਲੋਭ ਨੂੰ, ਨਿੰਦਾ ਨੂੰ, ਕੂੜ ਨੂੰ, ਇਹਨਾਂ ਚੀਜ਼ਾਂ ਨੂੰ ਭਾਈ ਤਿਆਗ। ਪਰ ਸੱਚ ਇਹ ਜੇ ਆਪਣੇ ਜ਼ੋਰ ਨਾਲ ਨਹੀਂ ਤਿਆਗੇ ਜਾਣੇ। ਇਹ ਤਾਂ ਗੁਰੂ ਅੱਗੇ ਤਰਲਾ ਲਈਏ ਨਾ, ਸੱਚੇ ਪਾਤਸ਼ਾਹ ਕਰੋ ਕਿਰਪਾ, ਮੇਰ ਕਰੋ ਅਤੇ ਸਾਡੇ ਅੰਦਰੋਂ ਇਹਨਾਂ ਨੂੰ ਬਾਹਰ ਕੱਢ ਦਿਓ, ਸਾਡੇ ਮਨ ਨੂੰ ਧੋ ਕੇ ਸਾਫ਼ ਕਰ ਦਿਓ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਕਿਰਪਾ ਕਰਕੇ ਸਾਨੂੰ ਇਹਨਾਂ ਤੋਂ ਬਚਾ ਲਓ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਗੁਰ ਬਚਨੀ ਫਲ ਪਾਹੀ ਜੀਓ, ਗੁਰੂ ਕੇ ਬਚਨਾਂ ਦੇ ਦੁਆਰਾ ਸੱਚ ਦੀ ਕਮਾਈ, ਗੁਰੂ ਕੇ ਬਚਨਾਂ ਦੇ ਦੁਆਰਾ ਸੱਚ ਦੀ ਬਖਸ਼ਿਸ਼ ਤੇਰੀ ਝੋਲੀ ਦੇ ਵਿੱਚ ਪਵੇਗੀ।
ਜਿਉ ਭਾਵੈ ਤਿਉ ਰਾਖੋ ਹਰ ਜੀਉ, ਜਨ ਨਾਨਕ ਸ਼ਬਦ ਸਲਾਹੀ ਜੀਉ।
ਅਖੀਰਲੇ ਬਚਨਾਂ ਵਿੱਚ ਪਾਤਸ਼ਾਹ ਜੀ ਨੇ ਫਰਮਾਇਆ ਕਿ ਇਹ ਸਾਰੀ ਕਿਰਪਾ ਹੋਣੀ ਹੈ ਅਰਦਾਸ ਰਾਹੀਂ, ਤੇ ਤੂੰ ਅਰਦਾਸ ਕਰਕੇ ਕਹਿ ਜਿਉ ਭਾਵੈ, ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗੇ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਜੋ ਤੈਨੂੰ ਭਾਵੈ, ਜਿਉਂ ਭਾਵੈ ਤਿਉਂ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਅਸੀਂ ਆਪ ਜੀ ਦੀ ਸਲਾਹ ਕਰਦੇ ਹਾਂ ਗੁਰੂ ਕੇ ਸ਼ਬਦ ਦੇ ਦੁਆਰਾ, ਆਪ ਸਾਡੇ 'ਤੇ ਦਇਆ ਕਰੋ ਵਾਹਿਗੁਰੂ ਜੀ, ਸਾਡੇ ਅਵਗੁਣ ਕੱਟ ਕੇ ਸਾਨੂੰ ਸੱਚ ਦੇ ਮਾਰਗ 'ਤੇ ਪਾ ਲਓ, ਅਤੇ ਨਾਮ ਅੰਮ੍ਰਿਤ ਦੀ ਦਾਤ ਸਾਡੇ ਗਰੀਬਾਂ ਦੀ ਝੋਲੀ ਵਿੱਚ ਪਾਓ। ਸਾਧ ਸੰਗਤ ਜੀ, ਬਾਬਾ ਫਰੀਦ ਜੀ ਦੇ ਪਿਆਰੇ ਬਚਨ ਨੇ, ਬਾਬਾ ਜੀ ਨੇ ਆਖਿਆ ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਦੀ ਗੱਲ ਕਰੀਏ, ਅਤੇ ਸੱਚ ਜੇ ਅਸੀਂ ਕਹਿ ਦਿੰਦੇ ਹਾਂ ਅਜੇ ਤਾਂ ਬੜੀ ਛੋਟੀ ਉਮਰ ਹੈ, ਥੋੜ੍ਹਾ ਵੱਡਾ ਹੋਵੇ ਤਾਂ ਅੰਮ੍ਰਿਤ ਛਕਾਵਾਂਗੇ, ਮਨ ਹੈਰਾਨ ਹੋ ਗਿਆ। ਜਦੋਂ ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਦਾ ਇਤਿਹਾਸ ਵਿਚਾਰੀਏ, ਧੰਨ ਧੰਨ ਜਥੇਦਾਰ ਬਾਬਾ ਫਤਿਹ ਸਿੰਘ ਸਾਹਿਬ ਜੀ, ਕੀ ਉਮਰਾਂ ਨੇ ਬਾਬਾ ਜੀ ਦੀਆਂ। ਬਾਬਾ ਜੀ ਦਾ ਆਗਮਨ ਅੱਜ ਦੇ ਦਿਹਾੜੇ 1698 ਈਸਵੀ ਦੇ ਵਿੱਚ ਹੋਇਆ। ਧੰਨ ਧੰਨ ਮਾਤਾ ਅਜੀਤ ਕੌਰ ਜੀ, ਪਹਿਲਾ ਨਾਮ ਹੈ ਮਾਤਾ ਜੀਤੋ ਜੀ, ਅੰਮ੍ਰਿਤ ਛਕ ਕੇ ਮਾਤਾ ਅਜੀਤ ਕੌਰ ਜੀ, ਕਿਉਂਕਿ ਸਤਿਗੁਰੂ ਕਲਗੀਧਰ ਜੀ ਦਾ ਪਹਿਲਾ ਆਨੰਦ ਕਾਰਜ ਉਹ ਮਾਤਾ ਜੀਤੋ ਜੀ ਦੇ ਨਾਲ ਹੀ ਹੋਇਆ, ਗੁਰੂ ਕੇ ਲਾਹੌਰ ਆਨੰਦਪੁਰ ਸਾਹਿਬ ਦੇ ਨੇੜੇ। ਪਰ ਕੁੱਖ ਨੂੰ ਭਾਗ ਪਹਿਲਾਂ ਧੰਨ ਧੰਨ ਮਾਤਾ ਸੁੰਦਰ ਕੌਰ ਜੀ ਨੂੰ ਲੱਗਾ। ਮਾਤਾ ਜੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਸਾਹਿਬ ਜੀ, ਵੱਡੇ ਗੁਰੂ ਕੇ ਲਾਲ, ਅਤੇ ਬਾਕੀ ਤਿੰਨੇ ਸਾਹਿਬਜ਼ਾਦੇ ਉਹ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ। ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਗੁਰੂ ਕਲਗੀਧਰ ਜੀ ਨੇ ਖਾਲਸਾ ਸਜਾਇਆ ਤਾਂ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਆਰਬਲਾ ਮਸਾਂ ਹੀ ਸਵਾ ਸਾਲ ਹੈ, ਅਤੇ ਇਤਿਹਾਸ ਅਤੇ ਗ੍ਰੰਥ ਵਾਚੀਏ ਤਾਂ ਪਤਾ ਲੱਗਦਾ ਕਿ ਧੰਨ ਬਾਬਾ ਫਤਿਹ ਸਿੰਘ ਜੀ 4 ਸਾਲ ਦੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਅੰਮ੍ਰਿਤਧਾਰੀ ਹੋ ਚੁੱਕੇ ਨੇ। ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਅੱਜ ਉਹਨਾਂ ਮਹਾਂਪੁਰਖਾਂ ਦਾ ਆਗਮਨ ਹੈ ਜੋ ਉੱਚਿਆਂ ਦਮਾਲਿਆਂ ਵਾਲੇ ਨੇ, ਅਤੇ ਚੇਤਾ ਰੱਖੋ ਸਿਰ 'ਤੇ ਉੱਚਾ ਦਮਾਲਾ ਕੱਪੜੇ ਦੇ ਨਾਲ ਸਜਾ ਲੈਣਾ ਬੜਾ ਆਸਾਨ ਹੈ, ਪਰ ਉੱਚੇ ਦਮਾਲਿਆਂ ਦੀ ਸ਼ਾਨ ਬਰਕਰਾਰ ਰੱਖਣੀ ਤਾਂ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਾਣਦੇ ਨੇ। ਵੇਖੋ ਦਮਾਲੇ ਸਜਾਉਣੇ ਬੜੀ ਸੋਹਣੀ ਗੱਲ ਹੈ, ਬੜੀ ਚੰਗੀ ਗੱਲ ਹੈ ਸਾਡੇ ਬੱਚੇ ਦਮਾਲੇ ਸਜਾਉਣ, ਪਰ ਦਮਾਲਾ ਸੀਸ 'ਤੇ ਸਜਾਉਣ ਵਾਲਿਆ ਗੁਰੂ ਕਿਆ ਸਿੰਘਾ, ਬਾਬਾ ਫਤਿਹ ਸਿੰਘ ਜੀ ਨੂੰ ਆਪਣੀ ਸੁਰਤ ਵਿੱਚ ਸਦਾ ਟਿਕਾ ਕੇ ਉਹਨਾਂ ਦੀ ਯਾਦ ਨੂੰ ਰੱਖੀ, ਕਿਉਂਕਿ ਸੂਬੇ ਦੀ ਕਚਹਿਰੀ ਵਿੱਚ ਇਹ ਸਾਜਿਸ਼ ਹੋਈ ਸੀ, ਗੁਰੂ ਕੇ ਲਾਲਾਂ ਦੇ ਸੀਸ ਧੋਖੇ ਨਾਲ ਬੇਈਮਾਨੀ ਨਾਲ ਝੁਕਾ ਦਿੱਤੇ ਜਾਣ, ਧੰਨ ਉੱਚਿਆਂ ਦੁਮਾਲਿਆਂ ਦੀ ਸ਼ਾਨ ਵਾਲੇ ਸਾਡੇ ਬਾਬਾ ਜੀ, ਜਿਨ੍ਹਾਂ ਨੇ ਸੂਬੇ ਦੇ ਸਾਹਮਣੇ ਸੀਸ ਨਹੀਂ ਝੁਕਾਇਆ, ਆਪਣੇ ਸੋਹਣੇ ਸੋਹਣੇ ਨੰਨੇ ਨੰਨੇ ਚਰਨ ਪਹਿਲਾਂ ਬਾਰੀ ਥਾਣੀ ਅੰਦਰ ਪਾਏ। ਉਸ ਘਟਨਾ ਤੇ ਢੁਕਦਾ ਬੜਾ ਪਿਆਰਾ ਉਰਦੂ ਦਾ ਇੱਕ ਸ਼ੇਰ ਹੈ। ਉਰਦੂ ਦਾ ਅਦੀਬ ਕਹਿੰਦਾ ਹੈ, ਐ ਸ਼ਹੀਦੋ ਤੁਮਾਰਾ ਜੇ ਇਹਸਾਨ ਹੈ, ਆਜ ਹਮ ਸਰ ਉਠਾਨੇ ਕੇ ਕਾਬਿਲ ਹੋਏ। ਬਾਬਾ ਜੀ, ਵਾਹਿਗੁਰੂ, ਐਸੀ ਕਲਪਨਾ ਵੀ ਮਨ ਵਿੱਚ ਸਾਡੇ ਆਵੇ, ਸਾਡਾ ਮਨ ਸੜ ਜਾਏ, ਪਰ ਕੇਵਲ ਆਪਣੇ ਮਨ ਨੂੰ ਇਹ ਪ੍ਰੇਰਨਾ ਦੇਣ ਲਈ, ਉਹਨਾਂ ਮਹਾਂਪੁਰਖਾਂ ਦੇ ਪ੍ਰਤੀ ਸ਼ਰਧਾ ਪੈਦਾ ਕਰਨ ਲਈ, ਜੇ ਕਿਤੇ ਉਸ ਦਿਨ ਆਪ ਜੀ ਦਾ ਸੀਸ ਝੁਕਦਾ ਤੇ ਉਹ ਆਪ ਦਾ ਸੀਸ ਨਾ ਝੁਕਦਾ, ਉਹ ਸਾਰੇ ਪੰਥ ਦਾ ਸੀਸ ਝੁਕ ਜਾਂਦਾ, ਉਸ ਦਿਨ ਆਪ ਨੇ ਆਪਣਾ ਸੀਸ ਉੱਚਾ ਨਹੀਂ ਕੀਤਾ, ਸਦਾ ਵਾਸਤੇ ਖਾਲਸੇ ਪੰਥ ਦਾ ਸਿਰ ਉੱਚਾ ਕਰ ਦਿੱਤਾ। ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਉਹਨਾਂ ਦੇ ਜੀਵਨ ਦੀ ਬੜੀ ਪਿਆਰੀ ਸਾਖੀ ਆਪਾਂ ਸੁਣਦੇ ਹਾਂ ਨਾ, ਕਿ ਵੱਡੇ ਵੀਰਾਂ ਨੂੰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਨੂੰ, ਨਾਲ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਵੀ, ਉਹਨਾਂ ਨੂੰ ਤਲਵਾਰਬਾਜ਼ੀ ਦੀ ਮਸ਼ਕ ਕਰਾ ਰਹੇ ਨੇ, ਅਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਜਾ ਕੇ ਕਹਿੰਦੇ ਨੇ ਕਿ ਮੈਨੂੰ ਵੀ ਤਲਵਾਰ ਦਿਓ, ਮੈਂ ਵੀ ਤੁਹਾਡੇ ਨਾਲ ਖੇਡਣਾ ਹੈ। ਅਤੇ ਬਾਬਾ ਜੀ ਕਹਿੰਦੇ ਨੇ, ਤੁਸੀਂ ਅਜੇ ਛੋਟੇ ਹੋ। ਉਹ ਮੁੜ ਮੁੜ ਕੇ ਕਹਿੰਦੇ ਨੇ, ਨਹੀਂ ਮੈਨੂੰ ਵੀ ਤਲਵਾਰ ਦਿਓ। ਆਖਣ ਲੱਗੇ, ਵੱਡੇ ਹੋ ਜਾਓ। ਅਤੇ ਪੁੱਛਿਆ, ਕਿੰਨੇ ਕੁ ਵੱਡੇ? ਅਤੇ ਇਸ਼ਾਰਾ ਕਰਕੇ ਆਖਿਆ, ਗੁਰਮੁਖ ਦੱਸਦੇ ਨੇ ਕਿ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਨੇ, ਮੇਰੇ ਲਾਗੇ ਆ, ਅਜੇ ਤੂੰ ਮੇਰੀ ਕੱਛ ਵਿੱਚ ਆਉਣਾ ਹੈ, ਜਦੋਂ ਮੇਰੇ ਮੋਢੇ 'ਤੇ ਆਉਣ ਲੱਗ ਪਏਗਾ ਉਦੋਂ। ਅਤੇ ਬਾਬਾ ਜੀ ਦੌੜ ਕੇ ਅੰਦਰ ਗਏ, ਜਿੱਥੇ ਅਸਥਾਨ ਹੈ ਨਾ ਕੇਸਗੜ੍ਹ ਸਾਹਿਬ, ਦੁਮਾਲਗੜ੍ਹ ਸਾਹਿਬ, ਬਾਬਾ ਜੀ ਗਏ। ਉੱਥੇ ਦੁਮਾਲਾ ਸੀਸ 'ਤੇ ਇੱਕ, ਅਤੇ ਦੂਜਾ, ਦੂਜੇ 'ਤੇ ਤੀਜਾ, ਉੱਚੇ ਦੁਮਾਲੇ ਸਜਾਏ, ਅਤੇ ਵਾਪਸ ਆ ਕੇ ਕੋਲ ਖਲੋ ਕੇ ਕਹਿੰਦੇ ਨੇ, ਹੁਣ ਵੇਖੋ ਮੈਂ ਤੁਹਾਡੇ ਮੋਢੇ ਤੋਂ ਵੀ ਉੱਚਾ ਹੋ ਗਿਆ। ਇਹ ਨਜ਼ਾਰਾ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੇਖਿਆ, ਦਸ਼ਮੇਸ਼ ਪਾਤਸ਼ਾਹ ਜੀ ਇੰਨੇ ਪ੍ਰਸੰਨ ਹੋਏ, ਮੇਰੇ ਹਜ਼ੂਰ ਗੱਲ ਨਾ ਲਾ ਕੇ ਲਾਡ ਦੇ ਨਾਲ ਕਹਿਣ ਲੱਗੇ, ਉੱਚੇ ਦੁਮਾਲੜੇ ਵਾਲਾ ਬਾਬਾ ਫਤਿਹ ਸਿੰਘ, ਤੇਰੇ ਨਾਂ ਤੋਂ ਉੱਚਿਆਂ ਦੁਮਾਲਿਆਂ ਵਾਲਾ ਨਿਹੰਗਾਂ ਸਿੰਘਾਂ ਦਾ ਪੰਥ ਚੱਲੇਗਾ। ਨਿਹੰਗ ਸਿੰਘ ਪੌਜਾਂ, ਗੁਰੂ ਕੀਆਂ ਲਾਡਲੀਆਂ ਪੌਜਾਂ ਕਿਉਂ ਕਹਿੰਦੇ ਹਾਂ ਭਲਾ? ਕਿਉਂਕਿ ਇਹ ਲਾਡਲੀਆਂ ਪੌਜਾਂ, ਇਹਨਾਂ ਦਾ ਜਥੇਦਾਰ ਗੁਰੂ ਕਾ ਲਾਡਲਾ ਹੈ। ਧੰਨ ਬਾਬਾ ਫਤਿਹ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਜਥੇ ਦੇ ਸਿੰਘ ਨੇ ਜਿੰਨੇ ਨਿਹੰਗ ਸਿੰਘ ਗੁਰੂ ਕੀਆਂ ਪੌਜਾਂ ਨੇ। ਸਾਧ ਸੰਗਤ ਜੀ, ਉਹ ਤੋਂ ਸਤਿਗੁਰੂ ਕਲਗੀਧਰ ਜੀ ਨੇ ਇਹ ਪਿਰਪੰਥ ਚੱਲਣ ਦੀ ਬਖਸ਼ਿਸ਼ ਬਾਬਾ ਫਤਿਹ ਸਿੰਘ ਜੀ ਨੂੰ ਕੀਤੀ। ਅਤੇ ਜਦੋਂ ਆਪਾਂ ਝਾਤੀ ਮਾਰਦੇ ਹਾਂ, ਬਾਬਾ ਫਤਿਹ ਸਿੰਘ ਸਾਹਿਬ ਜੀ, ਇੱਕ ਤਾਂ ਉਹ ਪੱਖ ਹੈ ਕਿ ਜਦੋਂ ਆਪ ਜੀ ਪਰਿਵਾਰ ਵਿਛੋੜਾ ਹੁੰਦਾ ਹੈ, ਅਤੇ ਵੇਖੋ ਕਿੰਨੀਆਂ ਜ਼ਿਆਦੀਆਂ ਮਾਸੂਮ ਬਾਤਾਂ ਨੇ। ਇੱਕ ਪਾਸੇ ਦਾਦੀ ਨੂੰ ਪੁੱਛਦੇ ਪਏ ਨੇ ਨਾ, ਦਾਦੀ ਸੇ ਪੁੱਛਤੇ ਹੈ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ, ਭਾਈ ਵੀ ਭੁੱਲ ਗਏ ਹਮੇ ਸ਼ੌਂਕੇ ਜੰਗ ਮੇ, ਆਪਣਾ ਖਿਆਲ ਤੱਕ ਨਹੀਂ ਜ਼ੌਕੇ ਤੁਫੰਗ ਮੇ। ਭੋਲੀਆਂ ਗੱਲਾਂ ਪਿਆਰੀਆਂ, ਅਤੇ ਗੱਲਾਂ ਕਰਦੇ ਨੇ ਕਿ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਮਾਤਾ ਜੀ, ਅਸੀਂ ਉਹਨਾਂ ਨਾਲ ਰੁੱਸ ਜਾਣਾ ਹੈ। ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤਾ ਕਬੀ ਪਿਤਾ ਕਬੀ ਭਾਈ ਮਨਾਏਂਗੇ, ਲਗਾ ਕੇ ਗਲੇ ਸੇ ਕਹੇਂਗੇ ਹਮੇ ਵੋ ਬਾਰ ਬਾਰ, ਮਾਨ ਜਾਓ ਪਰ ਹਮ ਨਹੀਂ ਮਾਨੇਂਗੇ ਜਨਹਾਰ, ਇਕਰਾਰ ਲੇਂਗੇ ਸਭ ਸੇ ਜਾਨਾ ਨਾ ਫਿਰ ਕਬੀ, ਬਾਰੇ ਦਿਗਰ ਵਿਛੜ ਕਰ ਰੁਲਾਨਾ ਨਾ ਫਿਰ ਕਬੀ। ਇੱਕ ਬੰਨੇ ਇਹ ਮਾਸੂਮੀਅਤ ਦੀਆਂ ਗੱਲਾਂ ਨੇ, ਪਰ ਜਦੋਂ ਸੂਬੇ ਦੀ ਕਚਹਿਰੀ ਵਿੱਚ ਪਹੁੰਚੇ ਤੇ ਲਲਕਾਰ ਕੇ ਕਹਿੰਦੇ ਨੇ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਨੀਹਾਂ ਵਿੱਚ ਖਲੋ ਕੇ ਆਵਾਜ਼ ਇਹ ਆਉਂਦੀ ਪਈ ਹੈ, ਹਮ ਜਾਂ ਦੇ ਕੇ ਔਰੋਂ ਕੀ ਜਾਂ ਬਚਾ ਚੱਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚੱਲੇ, ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚੱਲੇ। ਐਸੇ ਧੰਨ ਗੁਰੂ ਕੇ ਲਾਲ, ਉਹਨਾਂ ਦੇ ਅੱਜ ਦੇ ਆਗਮਨ ਦਿਹਾੜੇ ਤੇ ਸਮੁੱਚੇ ਖਾਲਸੇ ਪੰਥ ਨੂੰ ਬਹੁਤ ਬਹੁਤ ਵਧਾਈਆਂ, ਵਿਸ਼ੇਸ਼ ਕਰਕੇ ਨਿਹੰਗ ਸਿੰਘ ਪੌਜਾ ਨੂੰ ਬਹੁਤ ਬਹੁਤ ਵਧਾਈਆਂ। ਸਾਧ ਸੰਗਤ ਜੀ, ਵੇਖੋ ਅੱਜ ਇੱਕ ਹੋਰ ਵੀ ਦਿਹਾੜਾ ਜੇ, ਤੇ ਅਸਲ ਵਿੱਚ ਇਹ ਦਿਹਾੜਾ ਵੀ ਬਾਬਾ ਫਤਿਹ ਸਿੰਘ ਜੀ ਦੇ ਹੀ ਨਾਮ ਦੇ ਨਾਲ ਜੁੜਿਆ ਜੇ, ਕਿਉਂਕਿ ਜਿਹੜੇ ਪੁਰਾਤਨ ਨਿਹੰਗ ਸਿੰਘ ਨਾ ਉਹਨਾਂ ਦੇ ਨਾਵਾਂ ਦੇ ਨਾਲ ਲੱਗਦਾ ਅਕਾਲੀ, ਜਿਵੇਂ ਅਕਾਲੀ ਬਾਬਾ ਨੈਣਾ ਸਿੰਘ ਜੀ, ਅਕਾਲੀ ਬਾਬਾ ਭੂਲਾ ਸਿੰਘ ਜੀ, ਅਤੇ ਉਹ ਅਕਾਲੀ ਸ਼ਬਦ ਜਿਹੜਾ ਬੜਾ ਪਵਿੱਤਰ ਅਤੇ ਬੜਾ ਉੱਚਾ ਹੈ। ਕਮਲ ਜਿਵੇਂ ਪਾਣੀ ਵਿੱਚ, ਮਾਇਆ 'ਚ ਅਲੇਪ ਸਦਾ, ਸਭ ਦਾ ਸੁਨੇਹੀ, ਚਾਲ ਸਭ ਤੋਂ ਨਿਰਾਲੀ ਹੈ, ਉਹ ਅਕਾਲੀ। ਅਤੇ ਸਾਧ ਸੰਗਤ ਜੀ, ਅੱਜ ਦੇ ਦਿਨ ਇਸੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ 'ਤੇ ਚੱਲਦੀ ਪਈ, ਉਸ ਵੇਲੇ ਇੱਥੇ ਇਕੱਠ ਹੋਇਆ ਗੁਰੂ ਕਿਆਂ ਸਿੱਖਾਂ ਦਾ, ਮਰਜੀਵੜਿਆਂ ਦਾ, ਸਲਾਹ ਕੀਤੀ ਕਿ ਇਸ ਵੇਲੇ ਪੰਥ 'ਤੇ ਚਾਰ ਚੁਫੇਰੇ ਤੋਂ ਬਿਪਤਾਵਾਂ ਨੇ, ਇੱਕ ਦਲ ਕਾਇਮ ਕੀਤਾ ਜਾਵੇ, ਇੱਕ ਜਥਾ ਕਾਇਮ ਕੀਤਾ ਜਾਵੇ। ਇਹਦੇ ਨਿਯਮ ਇਹ ਹੋਣ ਕਿ ਹਰ ਗੁਰੂ ਕਾ ਸਿੰਘ ਜਿਹੜਾ ਇਹਦਾ ਮੈਂਬਰ ਬਣੇ ਉਹ ਤਿਆਰ ਬਰ ਤਿਆਰ ਹੋਵੇ, ਅਤੇ ਸਾਲ ਵਿੱਚ ਇੱਕ ਮਹੀਨਾ ਉਹ ਪੰਥ ਦੀ ਸੇਵਾ ਦੇ ਲੇਖੇ ਲਾਵੇ। 100 ਸਿੰਘਾਂ ਦਾ ਜਥਾ ਤਿਆਰ ਬਰ ਤਿਆਰ ਦਾ, ਉਹ ਹਰ ਵੇਲੇ ਇੱਥੇ ਰਿਹਾ ਕਰੇ, ਅਤੇ ਜਦੋਂ ਲੋੜ ਪਵੇ ਇੱਕ ਆਵਾਜ਼ ਦਈਏ ਅਤੇ ਉਸੇ ਵੇਲੇ ਬਾਕੀ ਦੇ ਸਿੰਘ ਵੀ ਤਿਆਰ ਬਰ ਤਿਆਰ ਆ ਜਾਣ। ਉਹ ਫਿਰ ਜਥੇਬੰਦੀ ਜਿਹੜੀ ਬਣੀ ਅੱਜ ਦੇ ਦਿਨ, ਉਹ ਮਰਜੀਵੜਿਆਂ ਸਿੰਘਾਂ ਦੀ ਜਥੇਬੰਦੀ ਦਾ ਨਾਮ, ਪਹਿਲਾਂ ਕਈ ਨਾਮ ਤਜਵੀਜ਼ ਹੋਏ ਜਿਵੇਂ ਕਿ ਗੁਰਦੁਆਰਾ ਸੇਵਕ ਦਲ, ਪਰ ਸਾਰਿਆਂ ਦੀ ਸੰਮਤੀ ਇਸ ਗੱਲ 'ਤੇ ਬਣੀ ਕਿਉਂਕਿ ਉਹ ਸ਼ਬਦ ਸਾਡੇ ਅੰਦਰ ਵਸਿਆ ਹੋਇਆ ਸੀ, ਉਹਦਾ ਫਿਰ ਨਾਮ ਰੱਖਿਆ ਗਿਆ ਅਕਾਲੀ ਦਲ, ਫਿਰ ਉਹਦਾ ਨਾਮ ਸ਼੍ਰੋਮਣੀ ਅਕਾਲੀ ਦਲ। ਅਤੇ ਕੇਵਲ ਇੱਕ ਰਾਜਨੀਤਿਕ ਪਾਰਟੀ ਤੱਕ ਸੁੰਗੇੜ ਕੇ ਨਾ ਵੇਖੀਏ, ਜੇ ਕੋਈ ਸਮਝੇ ਸ਼੍ਰੋਮਣੀ ਅਕਾਲੀ ਦਲ ਕੇਵਲ ਇੱਕ ਰਾਜਨੀਤਿਕ ਪਾਰਟੀ, ਉਹ ਤਾਂ ਹੈ, ਪਰ ਖਾਲਸਾ ਜੀ, ਸ਼੍ਰੋਮਣੀ ਅਕਾਲੀ ਦਲ ਇੱਕ ਲਹਿਰ ਹੈ, ਇੱਕ ਅੰਦੋਲਨ ਹੈ। ਅਤੇ ਇਹ ਅਕਾਲੀ ਦਲ ਕੇਵਲ 1920 ਨਹੀਂ, ਬਲਕਿ ਅਸਲ ਵਿੱਚ ਜਦੋਂ ਧੰਨ ਗੁਰੂ ਨਾਨਕ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਨਾ, ਉਸ ਸਮੇਂ 'ਤੇ ਗੁਰੂ ਕਾ ਸਿੱਖ ਅਕਾਲੀ ਹੈ। ਤੋ ਸਾਧ ਸੰਗਤ ਜੀ, ਜਿੱਥੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੀ ਝੋਲੀ ਦੇ ਵਿੱਚ ਅੱਜ ਪਾਵਨ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਪਾ ਕੇ ਸਾਨੂੰ ਸਾਡੇ ਜੀਵਨ ਦਾ ਮਨੋਰਥ ਦੱਸਿਆ ਹੈ, ਉਹ ਤੇ ਨਾਲ ਦੀ ਨਾਲ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ, ਗੁਰਮੁਖ ਪਰ ਉਪਕਾਰੀ ਵਿਰਲਾ ਆਇਆ, ਗੁਰਮੁਖ ਸੁਖ ਫਲ ਪਾਏ ਆਪ ਗਵਾਇਆ, ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ। ਐਸੇ ਬਾਬਾ ਜੀ ਜਿਹੜੇ ਕੇਵਲ ਤੇ ਕੇਵਲ ਆਪ ਹੀ ਨਹੀਂ, ਗੁਰਮੁਖ ਜਨਮ ਸਵਾਰ ਜਗਤ ਤਰਾਇਆ, ਸਾਡੇ ਮਹਾਨ ਬਾਬੇ, ਉਹਨਾਂ ਦਾ ਨਾਮ ਜਦੋਂ ਬਾਰ ਬਾਰ ਲੈਂਦੇ ਹਾਂ, ਰੋਜ਼ ਅਰਦਾਸ ਵਿੱਚ ਭਾਵੇਂ ਯਾਦ ਕਰਦੇ ਹਾਂ, ਜਦੋਂ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ, ਕਹਿਣਾ ਨਹੀਂ ਪੈਂਦਾ, ਆਪਣੇ ਆਪ ਹੀ ਅੰਦਰੋਂ ਫਿਰ ਨਿਕਲਦਾ ਹੈ ਵਾਹਿਗੁਰੂ, ਆਪਣੇ ਆਪ ਹੀ ਅੰਦਰੋਂ ਵਾਹਿਗੁਰੂ ਨਿਕਲਦਾ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਬਹੁਤ ਭੁੱਲਾਂ ਚੁੱਕਾਂ ਰਹਿ ਜਾਂਦੀਆਂ ਨੇ, ਸਤਿਗੁਰੂ ਬਖਸ਼ਿੰਦ ਨੇ, ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਆਓ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਫਤਿਹ ਬੁਲਾਈਏ ਜੀ।
ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ, ਜਿਉਂ ਭਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।